ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਾਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਚ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਕਾਬਲ ਤੋਂ ਇੱਕ ਮਸੰਦ ਨੇ ਮਨ ਵਿੱਚ ਸੰਕਲਪ ਕੀਤਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਵਾਸਤੇ ਇੱਕ ਬੜਾ ਸੁੰਦਰ ਤੰਬੂ ਕਾਬਲ ਦੇ ਕਾਰੀਗਰਾਂ ਨੇ ਬਣਾਇਆ ਹੈ। ਵੇਖ ਕੇ ਮਨ ਵਿੱਚ ਫੁਰਨਾ ਹੋਇਆ ਕਿ ਐਸਾ ਤੰਬੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਵੀ ਬਣਨਾ ਚਾਹੀਦਾ, ਪਰ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਇਤਨਾ ਵੱਡਾ ਕਾਰਜ ਸੀ ਜਿਹਦੇ ਚ ਤਕਰੀਬਨ 2.5 ਲੱਖ ਰੁਪਈਏ ਦਾ ਖਰਚ ਆਉਣਾ ਸੀ। ਮਹਾਰਾਜ ਜੀ ਦੀ ਆਗਿਆ ਤੋਂ ਬਿਨਾਂ ਇਹ ਕੰਮ ਕਰਵਾਇਆ ਨਹੀਂ ਜਾ ਸਕਦਾ। ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ, ਗੁਰਦੇਵ ਕੋਲੋਂ ਆਗਿਆ ਲਈ, ਫਿਰ ਕਾਬਲ ਦੇ ਕਾਰੀਗਰਾਂ ਕੋ ਪਾਸੋਂ ਤਕਰੀਬਨ ਸਾਲ ਭਰ ਦਾ ਸਮਾਂ ਲਾ ਕੇ ਇੱਕ ਬੜਾ ਸੁੰਦਰ ਤੰਬੂ ਤਿਆਰ ਕਰਵਾਇਆ। ਉਹਦੀਆਂ ਚੋਭਾਂ ਵੀ ਸੋਨੇ ਤੇ ਚਾਂਦੀ ਦੀਆਂ ਬਣਵਾਈਆਂ ਨੇ। ਬੜਾ ਸੁੰਦਰ ਕਲਸ਼ ਸੋਨੇ ਦਾ ਬਣ ਕੇ ਤਿਆਰ ਹੋਇਆ, ਬੜੀ ਸੁੰਦਰ ਕਲਾ ਕਿਰਤੀ। ਕਹਿੰਦੇ ਬਾਦਸ਼ਾਹ ਔਰੰਗਜ਼ੇਬ ਦਾ ਵੀ ਤੰਬੂ ਐਸਾ ਸੁੰਦਰ ਨਹੀਂ ਸੀ ਬਣਿਆ ਜੈਸਾ ਸੁੰਦਰ ਤੰਬੂ ਇਹ ਬਣ ਕੇ ਤਿਆਰ ਹੋਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਲੈ ਕੇ ਹਾਜ਼ਰ ਹੋਏ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਤੰਬੂ ਲਾਉਣ ਦੀ ਆਗਿਆ ਕੀਤੀ ਗਈ। ਕਨਾਤਾਂ ਤਾਣੀਆਂ ਗਈਆਂ, ਤੰਬੂ ਲਾਇਆ ਗਿਆ। ਸੰਧਿਆ ਵੇਲੇ ਦੇ ਦੀਵਾਨ ਸਤਿਗੁਰਾਂ ਨੇ ਉਸੇ ਤੰਬੂ ਦੇ ਵਿਚ ਲਗਾਏ ਨੇ। ਵਾਕਈ ਤੰਬੂ ਬੜਾ ਸੁੰਦਰ ਹੈ। 2.5 ਲੱਖ ਰੁਪਈਏ ਦੀ ਲਾਗਤ ਲੱਗ ਕੇ ਤੰਬੂ ਤਿਆਰ ਹੋਇਆ। ਜਿੰਨੇ ਵੀ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਨਾਲੇ ਉਸ ਤੰਬੂ ਨੂੰ ਵੇਖਦੇ ਨੇ ਤੇ ਵੇਖ ਕੇ ਸਲਾਘਾ ਕਰਦੇ। ਇਸ ਪ੍ਰਕਾਰ ਕਾਬਲ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਸੇਵਾ ਹੋਈ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿਚ ਪ੍ਰਕਰਣ ਚ ਵਿਚਾਰੀ ਸੀ। ਆਓ ਹੁਣ ਸਰਵਣ ਕਰੀਏ ਇਸ ਤੋਂ ਅਗਲਾ ਇਤਿਹਾਸ। ਮਨ ਬਿਰਤੀਆਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਅਬ ਇੱਕ ਭੂਪਤ ਕੀ ਕਥਾ, ਕੈਨ ਬਣੈ ਸਥਾਨ।
ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸਾਰਾ ਇਤਿਹਾਸ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਲਿਖਿਆ ਔਰ ਇਸ ਇਤਿਹਾਸ ਨੂੰ ਸਰਵਣ ਕਰਨ ਵਾਲਿਆਂ ਦੇ ਹਿਰਦਿਆਂ ਵਿਚ ਵੀ ਆਪਣੇ ਇਸ਼ਟ ਦੇਵ ਸਤਿਗੁਰਾਂ ਪ੍ਰਤੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਜਾਗਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਥੇ ਹੁਣ ਮੈਂ ਇੱਕ ਰਾਜੇ ਦੀ ਕਥਾ, ਜੋ ਗੁਰੂ ਘਰ ਦਾ ਸ਼ਰਧਾਲੂ ਰਾਜਾ ਹੈ, ਪ੍ਰੇਮੀ ਰਾਜਾ ਹੈ, ਉਸ ਰਾਜੇ ਦੀ ਕਥਾ ਵੀ ਇੱਥੇ ਕਹਿ ਦੇਣੀ ਜ਼ਰੂਰੀ ਸਮਝਦਾ ਹਾਂ। ਤੁਸੀਂ ਸਾਰੀ ਸੰਗਤ ਸਰੋਤਾ ਜਨ ਪਿਆਰ ਨਾਲ ਧਿਆਨ ਨਾਲ ਉਸ ਰਾਜੇ ਦੀ ਕਥਾ ਕਿ ਕਿਵੇਂ ਉਹ ਗੁਰੂ ਕਲਗੀਧਰ ਦੀ ਸ਼ਰਨ ਵਿਚ ਆਇਆ ਹੈ, ਉਹ ਕਥਾ ਆਪ ਦੀ ਸਰਵਣ ਕਰੋ।
ਗਨ ਸ਼ਰੋਤਾ ਸੁਣਿਐ ਸਕਲ ਬਨੋ ਸੁਚਿਤ ਸਾਵਧਾਨ।
ਸਾਵਧਾਨ ਹੋ ਕੇ, ਸੁਚਿਤ ਹੋ ਕੇ, ਏਕਾਗਰ ਚਿਤ ਹੋ ਕੇ ਇਸ ਕਥਾ ਨੂੰ ਸਰਵਣ ਕਰੋ, ਕਿਉਂਕਿ ਇਹ ਭਾਵਨਾ ਵਾਲੀ ਕਥਾ ਹੈ, ਸ਼ਰਧਾ ਵਾਲੀ ਕਥਾ ਹੈ। ਔਰ ਸ਼ਰਧਾ ਤੇ ਭਾਵਨਾ ਆਪਣੇ ਹਿਰਦੇ ਚ ਧਾਰਨ ਕਰਕੇ ਇਸ ਕਥਾ ਨੂੰ ਸਰਵਣ ਕਰੋ। ਇਹ ਕਥਾ ਇੱਕ ਰਾਜੇ ਦੀ ਕਥਾ, ਜਿਹੜਾ ਗੁਰੂ ਘਰ ਦਾ ਸ਼ਰਧਾਲੂ ਰਾਜਾ ਹੈ, ਔਰ ਅੱਗੇ ਇਸ ਰਾਜੇ ਦਾ ਨਾਂ ਇਤਿਹਾਸ ਵਿਚ ਆ ਰਿਹਾ। ਇਸ ਰਾਜੇ ਦਾ ਨਾਂ ਹੈ ਰਾਜਾ ਰਤਨ ਰਾਏ। ਇਹ ਅਸਾਮ ਦਾ ਰਾਜਾ ਹੈ, ਉਥੋਂ ਦਾ ਰਹਿਣ ਵਾਲਾ ਹੈ। ਕਿਵੇਂ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਇਆ, ਕਿਵੇਂ ਇਹਦੇ ਮਨ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੀ ਪ੍ਰੀਤ ਤੇ ਪਿਆਰ ਜਾਗਿਆ, ਉਹ ਸਾਰਾ ਪ੍ਰਸੰਗ ਆਪ ਜੀ ਸਾਵਧਾਨ ਹੋ ਕੇ ਪਿਆਰ ਸਹਿਤ ਸਰਵਣ ਕਰੋ।
ਚੋਪਈ ਸ਼੍ਰੀ ਗੁਰੂ ਤੇਗ ਬਹਾਦਰ ਧੀਰ ਗਮਨੇ ਦੇਸ਼ ਕਮਰੋ ਤੀਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਮਹਾਰਾਜ ਕਾਮਰੂ ਦੇਸ਼ ਗਏ ਸਨ। ਜਦੋਂ ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਮਹਾਰਾਜ ਜੀ ਕਾਮਰੂ ਦੇਸ਼ ਪਹੁੰਚੇ ਤੇ ਉਥੇ ਦੋਵੇਂ ਰਾਜਿਆਂ ਦੀ ਸੰਧੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਾਈ ਸੀ, ਉਹ ਸਾਰਾ ਇਤਿਹਾਸ ਨੌਵੇਂ ਪਾਤਸ਼ਾਹ ਜੀ ਦੀ ਕਥਾ ਵਿਚ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਾਮਰੂ ਦੇਸ਼ ਗਏ ਸਨ,
ਬਿਸ਼ਨ ਸਿੰਘ ਨ੍ਰਿਪ ਕਾਜ ਬਨਾਇਓ।
ਰਾਜਾ ਬਿਸ਼ਨ ਸਿੰਘ ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਗਿਆ ਸੀ, ਔਰ ਇਹਦੇ ਕਾਰਜ ਵਿਚ ਜਿਹੜੀ ਬੜੀ ਵੱਡੀ ਅੜਚਣ ਸੀ, ਉਹ ਅੜਚਣ ਦੂਰ ਕਰਕੇ ਮਹਾਰਾਜ ਜੀ ਨੇ ਰਾਜੇ ਬਿਸ਼ਨ ਸਿੰਘ ਦੀ ਮਦਦ ਕੀਤੀ, ਕਾਮਰੂ ਦੇਸ਼ ਦੇ ਰਾਜੇ ਦੇ ਨਾਲ ਇਹਦੀ ਸੰਧੀ ਕਰਵਾਈ।
ਇਸ ਨਰਿੰਦਰ ਕੋ ਬੋਲ ਮਿਲਾਇਓ।
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾਂ ਰਾਜਿਆਂ ਦਾ ਉਥੇ ਮੇਲ ਕਰਾਇਆ, ਦੋਨਾਂ ਰਾਜਿਆਂ ਦਾ ਮਹਾਰਾਜ ਜੀ ਨੇ ਉਥੇ ਮਿਲਾਪ ਕਰਵਾਇਆ।
ਜਬ ਇਤ ਐਬੋ ਕੀਨੀ ਤਿਆਰੇ।
ਜਿਸ ਵਕਤ ਮਹਾਰਾਜ ਨੌਵੇਂ ਪਾਤਸ਼ਾਹ ਜੀ ਕਾਮਰੂ ਦੇਸ਼ ਦੇ ਜੀਵਾਂ ਦੀ ਕਲਿਆਣ ਕਰਕੇ, ਉਥੇ ਬਹੁਤ ਸਾਰੇ ਜੀਵਾਂ ਦਾ ਉਧਾਰ ਕਰਕੇ, ਉਥੇ ਅੱਜ ਵੀ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਮੌਜੂਦ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਬ੍ਰਹਮਪੁੱਤਰ ਦਰਿਆ ਦੇ ਕੰਢੇ ਦੇ ਉੱਤੇ ਫੌਜਾਂ ਦਾ ਪਹਿਰਾ ਲੱਗਾ ਸੀ ਤੇ ਫਿਰ ਦੋਨਾਂ ਰਾਜਿਆਂ ਦੀ ਸੰਧੀ ਕਰਵਾਈ ਸੀ। ਉਹ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਉਥੇ ਹਾਲੇ ਵੀ ਮੌਜੂਦ ਨੇ। ਜਦੋਂ ਸਤਿਗੁਰਾਂ ਨੇ ਉਥੋਂ ਵਾਪਸੀ ਆਉਣ ਦੀਆਂ ਤਿਆਰੀਆਂ ਕੀਤੀਆਂ,
ਫਸਰੇ ਉਸ ਜਸ ਜਾਂ ਕੈ ਭਾਰੇ।
ਹਰ ਜਗ੍ਹਾ ਤੇ ਜਿੱਥੇ ਕਿੱਥੇ ਕਾਮਰੂ ਦੇਸ਼ ਦੇ ਨਾਲ ਅਸਾਮ ਦੇਸ਼ ਸੀ, ਸਾਰਿਆਂ ਦੇਸ਼ਾਂ ਦੇ ਵਿਚ ਕੱਲੇ ਕੱਲੇ ਨਗਰ ਵਿਚ, ਕੱਲੇ ਕੱਲੇ ਗ੍ਰਾਮ ਵਿਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਫਸਰਿਆ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਮਹਿਮਾ ਸਾਰੇ ਪਾਸੇ ਪਸਰੀ।
ਦੇਸ਼ੀ ਅਸਾਮ ਕੇਰ ਮਹਿਪਾਲਾ, ਜਿਸ ਕੋ ਪੁੱਤਰ ਨਾ ਹੋਤ ਕਿਸ ਕਾਲਾ।
ਅਸਾਮ ਦੇ ਦੇਸ਼ ਦਾ ਰਾਜਾ ਸੀ, ਉਸ ਰਾਜੇ ਦਾ ਨਾਂ ਇਤਿਹਾਸ ਵਿਚ ਰਾਜਾ ਰਾਮ ਰਾਏ ਆਉਂਦਾ। ਰਾਜਾ ਰਾਮ ਰਾਏ ਜੋ ਅਸਾਮ ਦਾ ਉਸ ਸਮੇਂ ਰਾਜਾ ਸੀ, ਰਾਜ ਭਾਗ ਸਭ ਕੁਝ ਸੀ ਘਰ ਦੇ ਵਿਚ, ਪਰ ਘਰ ਵਿਚ ਸੰਤਾਨ ਨਹੀਂ ਸੀ, ਪੁੱਤਰ ਦੀ ਪ੍ਰਾਪਤੀ ਇਹਨੂੰ ਨਹੀਂ ਸੀ ਹੋਈ ਜੋ ਅੱਗੇ ਦੇ ਰਾਜ ਭਾਗ ਨੂੰ ਸੰਭਾਲ ਸਕਦਾ ਘਰ ਦੇ ਵਿਚ ਇਹਦੇ ਸੰਤਾਨ ਨਹੀਂ ਸੀ, ਪੁੱਤਰ ਦੀ ਪ੍ਰਾਪਤੀ ਇਹਨੂੰ ਨਹੀਂ ਸੀ ਹੋਈ।
ਘਰ ਘਰ ਥਕੇ ਅਨੇਕ ਉਪਚਾਰ,
ਰਾਜਾ ਸੀ, ਅਨੇਕ ਪ੍ਰਕਾਰ ਦੇ ਉਪਚਾਰ ਕੀਤੇ, ਜਿਵੇਂ ਕਿਸੇ ਨੇ ਦੱਸਿਆ ਉਹ ਸਾਰੇ ਉਪਾਅ ਸਾਰੇ ਵਸੀਲੇ ਤਰੀਕੇ ਕਰਦਾ ਰਿਹਾ। ਜਿੱਥੇ ਜਿੱਥੇ ਕਿਸੇ ਨੇ ਕਿਹਾ ਉਥੇ ਉਥੇ ਜਾ ਕੇ ਨਮਸਕਾਰਾਂ ਵੀ ਕਰਦਾ ਰਿਹਾ।
ਬੀਤ ਗਯੋ ਤਰਨਾ ਪਨ ਚਾਰੋ,
ਆਖਿਰਕਾਰ ਤਰਨਾ ਪਨ ਜਿਹੜੀ ਜਵਾਨੀ ਦੀ ਉਮਰ ਸੀ ਉਹ ਵੀ ਢਲਦੀ ਜਾ ਰਹੀ ਹੈ, ਜਵਾਨੀ ਦੀ ਉਮਰ ਵੀ ਇਹਦੀ ਬੀਤ ਗਈ।
ਸੁਣ ਕੇ ਗੁਰ ਜਸ ਮੁਦਤ ਬਿਲੰਦ,
ਅਚਨ ਚੇਤ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸੁਣਿਆ। ਰਾਜੇ ਰਾਮ ਰਾਏ ਦੀ ਜਿਹੜੀ ਘਰਵਾਲੀ ਸੀ ਰਾਣੀ ਸੀ ਉਹਦਾ ਨਾਂ ਇਤਿਹਾਸ ਵਿਚ ਰਾਣੀ ਸਵਰਨਮਤੀ ਆਉਂਦਾ ਹੈ। ਜਦੋਂ ਰਾਣੀ ਸਵਰਨਮਤੀ ਨੇ ਸੁਣਿਆ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਉਹਨਾਂ ਦੇ ਚਰਨਾਂ ਵਿਚ ਜਿਹੋ ਜੀ ਕੋਈ ਕਾਮਨਾ ਲੈ ਕੇ ਭਾਵਨਾ ਲੈ ਕੇ ਜਾਂਦਾ ਸਤਿਗੁਰੂ ਜੀ ਕਾਮਨਾਵਾਂ ਪੂਰੀਆਂ ਕਰਦੇ ਨੇ। ਉਹਨੇ ਰਾਜੇ ਨੂੰ ਪ੍ਰੇਰਿਆ, ਰਾਜੇ ਦੇ ਮਨ ਵਿਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਪ੍ਰਤੀ ਚਾਉ ਜਾਗਿਆ। ਮਹਾਰਾਜ ਜੀ ਦਾ ਜਸ ਸੁਣ ਕੇ ਇਹਦੇ ਹਿਰਦੇ ਵਿਚ ਵੀ ਪ੍ਰੇਰਣਾ ਹੋਈ।
ਜਾਨਕੀ ਪੁਰੇ ਕਾਮਨਾ ਬ੍ਰਿੰਦ,
ਇਹਨੇ ਗੁਰੂ ਜਸ ਸੁਣਿਆ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ, ਉਹਨਾਂ ਦੇ ਚਰਨਾਂ ਚੋਂ ਜੋ ਮੰਗੀਏ ਉਹ ਪ੍ਰਾਪਤ ਹੁੰਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਆਪਣੇ ਸਵਾਮੀ ਤੋਂ ਮਾਲਕ ਤੋਂ ਗੁਰੂ ਕਾ ਦਾਸ ਸੇਵਕ ਜੋ ਮੰਗਦਾ ਹੈ ਉਹਨੂੰ ਸਤਿਗੁਰਾਂ ਦੇ ਚਰਨਾਂ ਚੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਗੁਰੂ ਨਾਨਕ ਦਾ ਘਰ ਇੱਛਾ ਪੂਰਕ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਐਸਾ ਸਤਿਗੁਰਾਂ ਦਾ ਘਰ ਹੈ ਜਿੱਥੋਂ ਸਾਰੀਆਂ ਕਾਮਨਾਵਾਂ ਪ੍ਰਾਪਤ ਹੁੰਦੀਆਂ ਨੇ। ਖਾਲਸਾ ਜੀ, ਇਸ ਤਰ੍ਹਾਂ ਦੀ ਜਦੋਂ ਗੁਰੂ ਘਰ ਦੀ ਵਡਿਆਈ, ਗੁਰੂ ਘਰ ਦਾ ਸੁਜਸ ਇਸ ਰਾਜੇ ਨੇ ਸਰਵਣ ਕੀਤਾ।
ਅੰਤਪੁਰ ਕੋ ਲੈ ਨਿਜ ਸਾਥ, ਮਿਲਿਓ ਆਏ ਜਾ ਸਤਿਗੁਰ ਨਾਥ।
ਅੰਤਪੁਰ ਦਾ ਮਤਲਬ ਹੈ ਆਪਣੇ ਮਹਿਲਾਂ ਦੇ ਵਿਚੋਂ ਆਪਣੀ ਰਾਣੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਸਮੇਤ ਇਹ ਆਸਾਮ ਤੋਂ ਚੱਲਿਆ, ਕੁਝ ਭਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭੇਟ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭਟਾਵਾਂ ਲਈਆਂ। ਉਹ ਵਿਸਥਾਰ ਸਹਿਤ ਉਹ ਸਾਰੀ ਕਥਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੜੀ ਭਾਵਨਾ ਨਾਲ ਅਨੇਕ ਪ੍ਰਕਾਰ ਦੀਆਂ ਸੁੰਦਰ ਭਟਾਵਾਂ ਲੈ ਕੇ ਆਸਾਮ ਦਾ ਰਾਜਾ ਰਾਜਾ ਰਾਮ ਰਾਏ ਆਪਣੀ ਰਾਣੀ ਸਵਰਨਮਤੀ ਸਮੇਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਆਇਆ।
ਅਨਕੇ ਕੋਰ ਅਰਪ ਕਰ ਧਰੇ, ਦੋ ਕਰ ਜੋਰ ਨਿਓਰਨ ਕਰੇ।
ਅਨੇਕ ਪ੍ਰਕਾਰ ਦੀਆਂ ਕੋਰਾਂ ਅਨੇਕ ਪ੍ਰਕਾਰ ਦੀਆਂ ਸੁੰਦਰ ਭਟਾਵਾਂ ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਚ ਲਿਆ ਕੇ ਅਰਪਣ ਕੀਤੀਆਂ। ਦੋਵੇਂ ਹੱਥ ਜੋੜ ਕੇ ਬੜੀ ਭਾਵਨਾ ਤੇ ਅਦਬ ਨਾਲ ਸਤਿਕਾਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਸੋਤੇ ਅਬਲਾ ਕਾ ਅਰਜ਼ ਗੁਜ਼ਾਰੇ,
ਔਰ ਆਪਣੇ ਮਨ ਦੀ ਭਾਵਨਾ ਗੁਰੂ ਚਰਨਾਂ ਚ ਵਿਅਕਤ ਕੀਤੀ, ਪ੍ਰਗਟ ਕੀਤੀ। ਹੇ ਗਰੀਬ ਨਵਾਜ ਦਇਆ ਨਿਧ ਸਤਿਗੁਰੂ, ਆਪ ਜੀ ਦਾ ਭਾਰੀ ਸੁਜਸ ਸਰਵਣ ਕਰਕੇ ਮੈਂ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਚ ਆਇਆ ਹਾਂ। ਬੇਨਤੀ ਹੈ ਮੈਨੂੰ ਮੇਰੇ ਰਾਜ ਦਾ ਵਾਰਸ ਬਖਸ਼ੋ। ਇਹ ਭਾਵਨਾ ਲੈ ਕੇ ਕਾਮਨਾ ਲੈ ਕੇ ਮੈਂ ਆਪ ਜੀ ਦੇ ਚਰਨਾਂ ਚ ਆਇਆ ਹਾਂ।
ਸੁਣ ਕਰ ਸਤਿਗੁਰ ਕਰਨਾ ਧਾਰੇ,
ਭਾਵਨਾ ਵੀ ਵੇਖਣੀ ਹੈ, ਭਾਵਨਾ ਦੇ ਨਾਲ ਹੀ ਸਭ ਕੁਝ ਹੈ। ਜੇ ਭਾਵਨਾ ਹੈ ਤੇ ਗੁਰੂ ਖਾਲਸਾ ਜੀ ਕਾਮਨਾ ਦੀ ਪੂਰਤੀ ਹੁੰਦਿਆਂ ਦੇਰੀ ਨਹੀਂ ਲੱਗਦੀ। ਕਾਮਨਾ ਹੈ ਪਰ ਭਾਵਨਾ ਨਹੀਂ ਹੈ ਤੇ ਫਿਰ ਕਾਮਨਾ ਛੇਤੀ ਕਿਤਿਆਂ ਪੂਰਨ ਨਹੀਂ ਹੁੰਦੀ। ਗੱਲ ਤਾਂ ਭਾਵਨਾ ਦੇ ਨਾਲ ਹੈ, ਇਹਦੇ ਅੰਦਰ ਦੀ ਭਾਵਨਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖੀ ਕਿ ਦੂਰੋਂ ਚੱਲ ਕੇ ਆਇਆ ਪਰ ਭਾਵਨਾ ਨਾਲ ਆਇਆ, ਪ੍ਰੇਮ ਨਾਲ ਆਸ ਰੱਖ ਕੇ ਆਇਆ ਗੁਰੂ ਨਾਨਕ ਸਾਹਿਬ ਦੇ ਘਰ ਵਿਚ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਜਿਹਦੀ ਆਸ ਕਿਤੋਂ ਪੂਰੀ ਨਹੀਂ ਹੁੰਦੀ, ਉਹ ਅਗਰ ਗੁਰੂ ਘਰ ਦੇ ਵਿੱਚ ਆ ਜਾਂਦਾ ਤਾਂ ਉਹਦੀ ਆਸ ਪੂਰੀ ਹੋ ਜਾਂਦੀ ਹੈ। ਉਹਨਾਂ ਨੇ ਪਹਿਲਾਂ ਉਦਾਹਰਣਾਂ ਦਿੱਤੀਆਂ ਨੇ, ਉਹ ਕਹਿੰਦੇ ਪੁੱਤ ਗਵਾਚਿਆ ਮਾਂ ਜਗ ਨਹੀਂ ਭਾਵਦਾ, ਮਣੀ ਗਵਾਚਿਆ ਸੱਪ ਜਿਉਂ ਕੁਰਲਾਵਦਾ। ਕਹਿੰਦੇ ਜਿਵੇਂ ਮਾਂ ਦਾ ਪੁੱਤਰ ਗਵਾਚ ਜਾਏ ਤੇ ਉਹਨੂੰ ਜਗਤ ਚੰਗਾ ਨਹੀਂ ਲੱਗਦਾ, ਔਰ ਕਿਸੇ ਸੱਪ ਦੀ ਮਣੀ ਗਵਾਚ ਜਾਏ ਤੇ ਉਹ ਬੜਾ ਕੁਰਲਾਪ ਕਰਦਾ, ਸਿਰ ਭੰਨਦਾ ਆਪਣਾ ਕਿ ਉਹਨੂੰ ਕਿਤੋਂ ਮਣੀ ਪ੍ਰਾਪਤ ਹੋ ਜਾਏ। ਟੁੱਟੀ ਹੋਏ ਜੇ ਪ੍ਰੀਤ ਦਰ ਤੇਰੇ ਆਮਦਾ, ਹਰ ਪਾਸਿਓਂ ਜਿਹੜਾ ਨਿਰਾਸ਼ ਹੋ ਚੁੱਕਾ ਹੋਵੇ, ਕਿਤੋਂ ਵੀ ਜਿਸ ਦੀ ਭਾਵਨਾ ਪ੍ਰੀਤ ਪੂਰਨ ਨਾ ਹੋਈ ਹੋਵੇ, ਹੇ ਗੁਰੂ ਨਾਨਕ ਸਾਹਿਬ ਜੀ, ਜੇ ਉਹ ਤੁਹਾਡੇ ਘਰ ਵਿੱਚ ਆ ਜਾਂਦਾ ਤਾਂ ਉਹਦੀ ਭਾਵਨਾ ਪ੍ਰੀਤ ਪੂਰਨ ਹੋ ਜਾਂਦੀ ਹੈ, ਉਹਦੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ। ਐਸੀ ਭਾਵਨਾ ਧਾਰਨ ਕਰਕੇ ਰਾਜਾ ਰਾਮ ਰਾਏ ਆਇਆ, ਇਹਦੇ ਅੰਦਰ ਦੀ ਪ੍ਰੀਤ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੇਖੀ ਹੈ।
ਉਤੀ ਹੱਥ ਮੈਂ ਅੱਛਰ ਛਾਪ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਮੋਹਰ ਸੀ। ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੱਜ ਕੱਲ ਸਟੈਂਪਾਂ ਹੁੰਦੀਆਂ ਨੇ, ਉਹ ਠੱਪਾ ਲਾ ਕੇ ਫਿਰ ਲਾਈਆਂ ਜਾਂਦੀਆਂ, ਉਹਨਾਂ ਸਮਿਆਂ ਵਿੱਚ ਇੱਕ ਮੁੰਦਰੀ ਬਣੀ ਹੁੰਦੀ ਸੀ ਤੇ ਮੁੰਦਰੀ ਦੇ ਆਕਾਰ ਦੀ ਮੋਹਰ ਹੁੰਦੀ ਸੀ ਤੇ ਉਹਦੇ ਨਾਲ ਉਹ ਮੋਹਰ ਲਾਈ ਜਾਂਦੀ ਸੀ। ਉਹ ਆਪਣੇ ਹੱਥ ਵਿੱਚ ਗੁਰੂ ਸਾਹਿਬ ਜੀ ਰੱਖਿਆ ਕਰਦੇ ਸਨ, ਜਿਹੜੀ ਮੋਹਰ ਲਾ ਕੇ ਫਿਰ ਹੁਕਮਨਾਮੇ ਜਾਰੀ ਕਰਕੇ ਸੰਗਤਾਂ ਵੱਲ ਭੇਜੇ ਜਾਂਦੇ ਸਨ। ਜਿਹੜੇ ਹੁਕਮਨਾਮੇ ਤੇ ਮੋਹਰ ਲੱਗਦੀ ਸੀ ਉਹੀ ਗੁਰੂ ਦਾ ਹੁਕਮਨਾਮਾ ਪ੍ਰਵਾਨਿਕ ਸਮਝਿਆ ਜਾਂਦਾ ਸੀ। ਤੋ ਸਤਿਗੁਰੂ ਜੀ ਦੇ ਹੱਥ ਵਿੱਚ ਉਸ ਵੇਲੇ ਮੋਹਰ ਪਾਈ ਹੋਈ ਸੀ ਜਿਹਦੇ ਤੇ ਅੱਖਰ ਲਿਖੇ ਹੋਏ ਸਨ, ਹਰਫ ਲਿਖੇ ਹੋਏ ਸਨ।
ਨਿਰਪਤ ਉਰੂ ਪਰ ਲਾਈ ਆਪ,
ਉਹ ਰਾਜਾ ਲਾਗੇ ਹੀ ਬੈਠਾ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਉਹ ਜਿਹੜੀ ਮੋਹਰ ਸੀ ਨਾ ਹੱਥ ਵਿੱਚ ਪਕੜੀ ਹੋਈ, ਉਹ ਮੋਹਰ ਰਾਜੇ ਰਾਮ ਰਾਏ ਦੇ ਪੱਟ ਦੇ ਉੱਤੇ ਲਾਈ। ਉਰੂ ਨਾਮ ਹੈ ਪੱਟ ਦਾ, ਉਹਦੇ ਪੱਟ ਦੇ ਉੱਤੇ ਮਹਾਰਾਜ ਜੀ ਨੇ ਆਪਣੀ ਉਹ ਛਾਪ ਲਾਈ ਹੈ।
ਕਯੋ ਬਾਕ ਬਰ ਤੋ ਸਭ ਤਿਸੈ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਕਹੇ,
ਉਪਜੈ ਪੁੱਤਰ ਤੋਇ ਕਰ ਬਿਸੈ,
ਜਾਓ ਰਾਜਾ ਰਾਮ ਰਾਏ ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ। ਇਹ ਸਾਡਾ ਬਚਨ ਹੈ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ।
ਜਿਸਕੇ ਸਿਰ ਪਰ ਮੋਹਰ ਹਮਾਰੇ,
ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਵੇਗਾ ਉਹਦੇ ਮੱਥੇ ਤੇ ਆ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ। ਤੇ ਸਮਝ ਲੈਣਾ ਕਿ ਗੁਰੂ ਘਰੋਂ ਇਹ ਦਾਤ ਪ੍ਰਾਪਤ ਹੋਈ ਹੈ। ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਵੇਗਾ ਉਹਦੇ ਮੱਥੇ ਦੇ ਉੱਤੇ ਸਾਡੀ ਇਸ ਮੋਹਰ ਦਾ ਚਿੰਨ ਹੋਵੇਗਾ, ਇਹ ਨਿਸ਼ਾਨੀ ਹੋਵੇਗੀ।
ਵਹਿ ਚਿੰਨ ਸੋ ਬੈ ਸਾਰੇ,
ਔਰ ਉਹ ਚਿੰਨ ਸਾਰੀ ਜ਼ਿੰਦਗੀ ਉਹਦੇ ਮੱਥੇ ਤੇ ਰਹੇਗਾ। ਉਹ ਜਿਹੜਾ ਚਿੰਨ ਹੈ ਉਹ ਸਾਰੀ ਜ਼ਿੰਦਗੀ ਉਹਦੇ ਮਸਤਕ ਤੇ ਰਹੇਗਾ, ਮਿਟੇਗਾ ਨਹੀਂ। ਜਨਮ ਤੋਂ ਹੀ ਉਹਦੇ ਮਸਤਕ ਤੱਕ ਮਸਤੇ ਮੱਥੇ ਤੇ ਹੋਵੇਗਾ, ਔਰ ਮਰਨ ਪਰਯੰਤ ਤੱਕ ਉਹਦੇ ਮੱਥੇ ਤੇ ਉਹ ਚਿੰਨ ਰਹੇਗਾ।
ਗੁਰ ਤੇਲੇ ਕਰ ਰਿਪ ਕਰ ਗਏ, ਇੱਕ ਸੰਮਤ ਮੈਂ ਸੁਧ ਉਪਜੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਇਹ ਬਚਨ ਪ੍ਰਾਪਤ ਕਰਕੇ ਇਹ ਰਾਜਾ ਰਾਮ ਰਾਏ ਆਪਣੇ ਘਰ ਗਿਆ। ਇੱਕ ਸਾਲ ਬਾਅਦ ਰਾਣੀ ਸਵਰਣਮਤੀ ਦੀ ਕੁੱਖ ਤੋਂ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਇੱਕ ਪੁੱਤਰ ਨੇ ਜਨਮ ਲਿਆ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਸਾਰਥਕ ਹੋਏ ਨੇ। ਜੋ ਬਚਨ ਸਾਹਿਬ ਕਰਦੇ ਨੇ ਖਾਲਸਾ ਜੀ ਉਹ ਅਟਲ ਨੇ, ਕਦੇ ਟਲਦੇ ਨਹੀਂ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਪਾਂ ਜੁਗੋ ਜੁਗ ਅਟਲ ਕਹਿੰਦੇ ਹਾਂ, ਕਿਉਂਕਿ ਇਹ ਸਤਿਗੁਰਾਂ ਦੇ ਬਚਨ ਹਨ। ਜਿਹੜੇ ਗੁਰਦੇਵ ਦੇ ਬਚਨ ਨੇ ਉਹ ਅਟਲ ਨੇ, ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਅਟਲ ਹੋਏ। ਇੱਕ ਸਾਲ ਬਾਅਦ ਰਾਜੇ ਰਾਮ ਰਾਏ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ।
ਅਨਕ ਆਨੰਦ ਬਜਾਏ ਵਧਾਏ,
ਆਨੰਦ ਵੱਜੇ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਘਰ ਦੇ ਵਿੱਚ ਵਧਾਈਆਂ ਵੱਜਣ ਲੱਗੀਆਂ, ਨਗਾਰੇ ਵੱਜਣ ਲੱਗੇ, ਸ਼ਹਿਨਾਈਆਂ ਵੱਜਣ ਲੱਗੀਆਂ। ਬੜੇ ਲੰਮੇ ਅਰਸੇ ਬਾਅਦ ਰਾਜੇ ਰਾਮ ਰਾਏ ਦੀ ਇੱਛਾ ਪੂਰੀ ਹੋਈ ਹੈ। ਬੜੇ ਉਪਾਅ ਕੀਤੇ ਸਨ, ਅਨਕ ਪ੍ਰਕਾਰ ਦੇ ਵਸੀਲੇ ਪਹਿਲਾਂ ਅਪਣਾ ਅਪਣਾ ਕੇ ਵੇਖ ਲਏ ਸਨ, ਪਰ ਹੁਣ ਗੁਰੂ ਘਰੋਂ ਇਹ ਆਸ ਪੂਰਨ ਹੋਈ ਹੈ। ਤੋਂ ਬੜੀਆਂ ਵਧਾਈਆਂ ਘਰ ਦੇ ਵਿਚ ਵੱਜੀਆਂ ਹਨ।
ਬੰਤੇ ਉਧਰ ਬਨਰਨ ਸਮਝਾਏ,
ਬੜਿਆ ਗਰੀਬਾਂ ਜਾਚਕਾਂ ਨੂੰ ਧਨ ਵੰਡਿਆ, ਗਰੀਬ ਮੰਗਤੇ ਆ ਗਏ, ਆ ਕੇ ਰਾਜੇ ਦੇ ਕੋਲੋਂ ਵਧਾਈ ਮੰਗਦੇ ਨੇ, ਸਭ ਨੂੰ ਰਾਜਾ ਰਾਮ ਰਾਏ ਵਧਾਈਆਂ ਦਿੰਦਾ ਹੈ।
ਪ੍ਰਿਸਪਾਰਿਓ ਪ੍ਰਿਆ ਪੁੱਤਰ ਵਡੇਰਾ,
ਆਪਣੇ ਬੱਚੇ ਦੀ ਪਰਵਰਿਸ਼ ਕਰਦਾ, ਪੁੱਤਰ ਪਿਆਰਾ ਵੀ ਬੜਾ ਲੱਗਦਾ, ਲਾਡਲਾ ਵੀ ਬੜਾ ਹੈ, ਸਿੱਖ ਸਿੱਖ ਕੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੇ ਬੜੇ ਪਿਆਰ ਨਾਲ ਆਪਣੇ ਪੁੱਤਰ ਦੀ ਰਾਜਾ ਰਾਮ ਰਾਏ ਪਰਵਰਿਸ਼ ਕਰਨ ਲੱਗਾ ਹੈ। ਔਰ ਇਸ ਪੁੱਤਰ ਦਾ ਨਾਮ ਇਹਨੇ ਰਾਜਾ ਰਤਨ ਰਾਏ ਰੱਖਿਆ ਹੈ, ਉਹਦੀ ਪ੍ਰਤਪਾਲਣਾ ਕਰਨ ਲੱਗਾ ਹੈ।
ਕਰਤ ਪ੍ਰਤੀਕਨ ਚਿਰ ਨਾ ਹੀਰਾ,
ਕਹਿੰਦੇ ਬੜੀ ਲੰਮੀ ਉਡੀਕ ਕਰਨ ਤੋਂ ਬਾਅਦ ਇਹਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ।
ਕਰੈ ਦੁਲਾਰਨ ਅਰਖ ਤੋਏ,
ਇਸ ਕਰਕੇ ਬੜੀ ਖੁਸ਼ੀ ਨਾਲ, ਬੜੇ ਚਾਉ ਨਾਲ, ਬੜੇ ਆਨੰਦ ਨਾਲ ਆਪਣੇ ਪੁੱਤਰ ਦੀ ਪਾਲਣਾ ਕਰਦਾ ਔਰ ਉਹਨੂੰ ਵੇਖਦਾ ਤੇ ਵੇਖ ਵੇਖ ਕੇ ਜੀਵਦਾ।
ਗੁਰਜਸ ਉਚਰੈ ਦੰਪਤੀ ਦੋਏ,
ਦੋਵੇਂ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ, ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਇਸ ਪੁੱਤਰ ਦੀ ਦਾਤ ਬਖਸ਼ੀ ਹੈ।
ਸਪਤ ਬਰਖ ਕੋ ਬਾਲਕ ਭਇਓ,
ਜਦੋਂ ਇਹ ਬੱਚਾ 7 ਸਾਲ ਦਾ ਹੋ ਗਿਆ, 7 ਸਾਲ ਇਸ ਬਾਲਕ ਦੀ ਉਮਰ ਹੋਈ,
ਮੈਂ ਅੰਤ ਤੇ ਨਿਪ ਮਰ ਗਏ,
ਰਾਜੇ ਰਾਮ ਰਾਏ ਦੀ ਉਮਰ ਸੰਪੂਰਨ ਹੋ ਗਈ। ਇਹਦਾ ਜਿਹੜਾ ਪਿਤਾ ਸੀ ਰਾਜੇ ਰਤਨ ਰਾਏ ਦਾ, ਰਾਮ ਰਾਏ ਜਿਹਨੂੰ ਇਹ ਪੁੱਤਰ ਦੀ ਦਾਤ ਮਿਲੀ ਹੈ, ਉਹਦੀ ਉਮਰ ਪੂਰਨ ਹੋ ਗਈ ਔਰ ਉਹਦੀ ਮੌਤ ਹੋ ਗਈ।
ਮਾਤ ਰਹੀ ਜੀਵਤ ਪ੍ਰਿਤ ਪਾਰਾ,
ਇਹਦੀ ਜਿਹੜੀ ਮਾਂ ਸੀ ਉਹ ਜੀਵਦੀ ਰਹੀ ਰਾਜੇ ਰਤਨ ਰਾਏ ਦੀ, ਉਹਨੇ ਆਪਣੇ ਬੱਚੇ ਦੀ ਪ੍ਰਤਪਾਲਣਾ ਕੀਤੀ, ਪਰਵਰਿਸ਼ ਕੀਤੀ।
ਤਬ ਨਿਰਪ ਸੁਤ ਨਿਜ ਸੁਰਤ ਸੰਭਾਰਾ,
7 ਸਾਲ ਦੀ ਉਮਰ ਦੇ ਵਿਚ ਪਿਤਾ ਚਲਾਣੇ ਕਰ ਗਿਆ ਸੀ, ਸਹਿਜੇ ਸਹਿਜੇ ਜਿਵੇਂ ਸਮਾਂ ਬੀਤਦਾ ਗਿਆ ਇਹਨੇ ਆਪਣੀ ਹੋਸ਼ ਸੰਭਾਲੀ ਤੇ ਹੋਸ਼ ਦੇ ਵਿਚ ਆਇਆ।
ਦਵਾਦਸ਼ ਸੰਮਤ ਕੋ ਜਬ ਹੁਆ,
ਜਦੋਂ ਇਹ 12 ਸਾਲ ਦਾ ਹੋਇਆ, ਉਮਰ ਬੀਤਦੀ ਗਈ ਤੇ 12 ਸਾਲ ਦੀ ਜਦੋਂ ਇਹਦੀ ਉਮਰ ਹੋਈ, ਇਹਦੀ ਪਰਵਰਿਸ਼ ਹੁੰਦੀ ਚਲੀ ਗਈ।
ਇੱਕ ਦਿਨ ਮੁਕਰ ਪਲੀ ਬਿਦ ਜੁਆ,
ਇੱਕ ਦਿਨ ਇਹ ਸ਼ੀਸ਼ੇ ਦੇ ਸਾਹਮਣੇ ਬੈਠਾ ਸੀ, ਮੁਕਰ ਨਾਮ ਹੈ ਸ਼ੀਸ਼ੇ ਦਾ। ਇੱਕ ਦਿਨ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ 12 ਸਾਲ ਦੀ ਉਮਰ ਹੋ ਗਈ ਹੈ ਤੇ ਇੱਕ ਦਿਨ ਸੁਭਾਵਕ ਹੀ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਆਪਣਾ ਚਿਹਰਾ ਨਿਹਾਰਨ ਲੱਗਾ, ਵੇਖਣ ਲੱਗਾ।
ਕੰਗਾ ਕਰੈ ਸੁਕੇਸ ਨਮਾਹੇ,
ਤੇ ਆਪਣਿਆਂ ਕੇਸਾਂ ਦੇ ਵਿਚ ਕੰਘਾ ਕਰ ਰਿਹਾ। ਇਥੋਂ ਪਤਾ ਲੱਗਦਾ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਜਿਹੜੇ ਗੁਰੂ ਘਰ ਦੇ ਸਿੱਖ ਨੇ ਉਹ ਕੇਸਾ ਧਾਰੀ ਹਨ। 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਕੇਸ ਲਾਜ਼ਮੀ ਕੀਤੇ ਹੀ, ਪਰ ਉਸ ਤੋਂ ਪਹਿਲਾਂ ਵੀ ਜਿਹੜੇ ਗੁਰੂ ਘਰ ਦੇ ਸੇਵਕ ਸਿੱਖ ਸਨ ਉਹ ਸਭ ਕੇਸਾ ਧਾਰੀ ਸਨ। ਤੋ ਰਾਜਾ ਰਾਮ ਰਾਏ ਦਾ ਬੇਟਾ ਰਤਨ ਰਾਏ ਆਪਣੇ ਕੇਸਾਂ ਦੇ ਵਿਚ ਕੰਘਾ ਕਰ ਰਿਹਾ ਤੇ ਕੰਘਾ ਕਰਦਿਆਂ ਕਰਦਿਆਂ ਇਹਨੇ ਅਚਨਚੇਤ ਅਚਾਨਕ ਵੇਖਿਆ ਹੈ,
ਹੁਣ ਜੂਰੋ ਬੰਧਨ ਕੀਤਾਏ,
ਇਹਨੇ ਆਪਣਾ ਜੂੜਾ ਬੰਨਿਆ, ਕੇਸ ਕਰਕੇ ਕੰਘਾ ਕਰਕੇ ਕੇਸਾਂ ਦਾ ਜੂੜਾ ਬੰਨਿਆ ਹੈ।
ਦੇਖਤ ਮੁਕਰ ਵਿਖੇ ਨਿਜ ਸਿਰ ਕੋ,
ਬੜੇ ਧਿਆਨ ਨਾਲ ਬੜੇ ਗੌਹ ਨਾਲ ਸ਼ੀਸ਼ੇ ਵਿਚ ਆਪਣੇ ਸਿਰ ਨੂੰ ਵੇਖਣ ਲੱਗਾ।
ਇਸ ਪਰ ਹੇਰਿਓ ਚਿੰਨ ਮੋਹਰ ਕੋ,
ਇਹਨੇ ਵੇਖਿਆ ਆਪਣੇ ਜੂੜੇ ਦੇ ਨਾਲ ਹੀ ਥਲੜੇ ਪਾਸੇ ਕੁਝ ਜਗ੍ਹਾ ਦੇ ਉੱਤੇ ਕੇਸ ਕੋਈ ਨਹੀਂ, ਬਾਕੀ ਸਾਰੇ ਸਿਰ ਤੇ ਕੇਸ ਨੇ, ਪਰ ਜਿੱਥੇ ਜੂੜਾ ਬੰਨਿਆ ਇੱਕ ਥੋੜੀ ਜਿਹੀ ਜਗ੍ਹਾ ਹੈ ਉੱਥੇ ਕੇਸ ਕੋਈ ਨਹੀਂ ਸੀ, ਉਹ ਜਗ੍ਹਾ ਇਹਨੇ ਵੇਖੀ ਜਿੱਥੇ ਮੋਹਰ ਲੱਗੀ ਹੋਈ ਸੀ।
ਅੰਗਰੀ ਸੰਗ ਕੇਸ ਕੋ ਤਾਰੈ,
ਉੱਥੇ ਇਹਨੇ ਆਪਣੀ ਉਂਗਲੀ ਦੇ ਨਾਲ ਕੇਸ ਪਾਸੇ ਕਰਕੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੇਖਣ ਲੱਗਾ।
ਬਾਰ ਬਾਰ ਸੋ ਥਾਨ ਨਿਆਰੈ,
ਬਾਰ ਬਾਰ ਉਸ ਜਗ੍ਹਾ ਨੂੰ ਵੇਖਦਾ, ਕੇਸਾਂ ਨੂੰ ਪਾਸੇ ਕਰਕੇ ਨਾ, ਕੇਸਾਂ ਦੇ ਵਿਚ ਉਹ ਜਗ੍ਹਾ ਸੀ ਜਿੱਥੇ ਮਹਾਰਾਜ ਜੀ ਦੇ ਹੱਥ ਦੀ ਮੋਹਰ ਦੀ ਨਿਸ਼ਾਨੀ ਸੀ, ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ, ਉਸ ਬਚਨ ਦੇ ਨਾਲ ਜੰਮਦਿਆਂ ਹੀ ਇਹਦੇ ਮੱਥੇ ਤੇ ਉਹ ਮੋਹਰ ਦਾ ਨਿਸ਼ਾਨ ਸੀ, ਉਸ ਨਿਸ਼ਾਨ ਨੂੰ ਇਹ ਚੰਗੀ ਤਰ੍ਹਾਂ ਧਿਆਨ ਨਾਲ ਕੇਸਾਂ ਨੂੰ ਪਾਸੇ ਕਰਕੇ ਵੇਖਦਾ।
ਨਹੀਂ ਕੇਸ ਜਾਮੇ ਕਿਆ ਏਤ,
ਵੇਖਦਾ ਕੇਸਾਂ ਨੂੰ ਪਾਸੇ ਕਰਕੇ ਵੀ ਇੰਨੀ ਕੁ ਜਗ੍ਹਾ ਕਿਉਂ ਖਾਲੀ ਹੈ, ਇੱਥੇ ਭਲਾ ਕੇਸ ਕਿਉਂ ਨਹੀਂ ਜੰਮੇ, ਇੱਥੇ ਭਲਾ ਕੇਸ ਕਿਉਂ ਨਹੀਂ ਉੱਗੇ?
ਜਗੀ ਚੋਟ ਜਾਵੇ ਬੈਸ ਅਚੇਤ,
ਹੋ ਸਕਦਾ ਸੋਚਦਾ ਆਪਣੇ ਮਨ ਵਿਚ ਹੀ ਸੋਚ ਰਿਹਾ ਰਾਜਾ ਰਤਨ ਰਾਏ, ਇਹ ਵੀ ਹੋ ਸਕਦਾ ਵੀ ਜਦੋਂ ਮੇਰੀ ਛੋਟੀ ਉਮਰ ਹੋਵੇ ਉਦੋਂ ਸ਼ਾਇਦ ਇੱਥੇ ਮੱਥੇ ਵਿਚ ਚੋਟ ਲੱਗੀ ਹੋਵੇ, ਇੱਥੇ ਕੋਈ ਸੱਟ ਲੱਗੀ ਹੋਵੇ,
ਕੈ ਵਿਸਫੋਟ ਨਿਕਸੀ ਹੋਵੇ,
ਇਹ ਵੀ ਹੋ ਸਕਦਾ ਵੀ ਛੋਟੇ ਹੁੰਦਿਆਂ ਇੱਥੇ ਕੋਈ ਫੋੜਾ ਨਿਕਲਿਆ ਹੋਵੇ, ਕੋਈ ਫੋੜਾ ਪੈਦਾ ਹੋਇਆ ਹੋਵੇ ਜਿਸ ਕਰਕੇ ਇੱਥੇ ਕੇਸ ਨਹੀਂ ਉੱਗੇ।
ਇਮ ਸੰਸੈ ਨਿਪ ਨੰਦਨ ਕੋਈ,
ਇਹਦਾ ਰਾਜੇ ਦੇ ਮਨ ਦੇ ਵਿਚ, ਰਾਜੇ ਰਤਨ ਰਾਏ ਦੇ ਮਨ ਵਿਚ ਸੰਸਾ ਹੋਇਆ, ਉਹ ਨਿਸ਼ਾਨ ਵੇਖ ਕੇ, ਉਸ ਚਿੰਨ ਨੂੰ ਵੇਖ ਕੇ, ਉਹ ਜਿਹੜੀ ਖਾਲੀ ਜਗ੍ਹਾ ਸੀ ਮੱਥੇ ਦੇ ਉੱਪਰ ਜਿਹਦੇ ਕੇਸ ਨਹੀਂ ਸੀ ਉੱਗੇ ਹੋਏ, ਉਹਨੂੰ ਵੇਖ ਕੇ ਦੇ ਮਨ ਦੇ ਵਿਚ ਇਸ ਪ੍ਰਕਾਰ ਦਾ ਸੰਦੇਹ, ਇਸ ਪ੍ਰਕਾਰ ਦਾ ਸੰਸਾ ਹੋਇਆ ਹੈ।
ਬਗੀਆ ਬੰਦਤ ਕਰਤ ਵਿਚਾਰਨ,
ਜੂੜਾ ਬੰਨ ਕੇ ਨੇ ਆਪਣੇ ਸਿਰ ਦੇ ਉੱਤੇ ਪੱਗ ਬੱਧੀ ਹੈ, ਦਸਤਾਰ ਬੱਧੀ ਹੈ,
ਜਨਨੀ ਜਾਣਤ ਹੋਏ ਇਸ ਕਾਰਨ,
ਸੋਚਦਾ ਮਾਂ ਨੂੰ ਜ਼ਰੂਰ ਪਤਾ ਹੋਣਾ, ਮੇਰੀ ਮਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ, ਉਹਨੂੰ ਬੋਧ ਹੋਵੇਗਾ, ਕਿਉਂਕਿ ਬਚਪਨ ਦੇ ਵਿਚ ਜਿੱਥੇ ਕਿਤੇ ਬਾਲਕ ਨੂੰ ਚੋਟ ਲੱਗੀ ਹੋਵੇ, ਸੱਟ ਲੱਗੀ ਹੋਵੇ, ਜਾਂ ਫੋੜਾ ਹੋਇਆ ਹੋਵੇ, ਉਹਦਾ ਸਭ ਕੁਝ ਮਾਤਾ ਨੂੰ ਇਲਮ ਹੁੰਦਾ, ਗਿਆਨ ਹੁੰਦਾ, ਤੇ ਇਹਦੇ ਬਾਰੇ ਵੀ ਮੇਰੀ ਮਾਂ ਨੂੰ ਜ਼ਰੂਰ ਪਤਾ ਹੋਵੇਗਾ।
ਇਮ ਮਨ ਠਾਨ ਪਿਆਨੋ ਕੀਨ,
ਇਹਦਾ ਪੱਗ ਬੰਨ ਕੇ, ਦਸਤਾਰ ਬੰਨ ਕੇ ਚੱਲ ਕੇ ਆਪਣੀ ਮਾਤਾ ਦੇ ਕੋਲ ਆਇਆ ਹੈ।
ਅੰਤਪੁਰ ਆਸੀਨ,
ਜਿਹੜੇ ਮਹਿਲਾਂ ਦੇ ਵਿਚ ਇਹਦੀ ਮਾਤਾ ਦਾ ਨਿਵਾਸ ਸੀ ਰਣਵਾਸ ਦੇ ਵਿਚ, ਉਥੇ ਚੱਲ ਕੇ ਰਾਜਾ ਰਤਨ ਰਾਏ ਆਪਣੀ ਮਾਤਾ ਕੋਲ ਪਹੁੰਚਿਆ ਹੈ।
ਨਿਕਟ ਬੈਠ ਕਰ ਬੂਜੀ ਤਹਾ, ਸਿਰ ਮੈਂ ਚਿੰਨ ਹੇਤ ਇਸ ਕਹਾ,
ਕੋਲ ਆ ਕੇ ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਅੱਜ ਮੈਂ ਕੰਘਾ ਕਰਦਿਆਂ ਆਪਣੇ ਕੇਸਾਂ ਦੇ ਵਿਚ ਮੱਥੇ ਦੇ ਉੱਤੇ ਇਕ ਜਗ੍ਹਾ ਵੇਖੀ ਹੈ ਜਿੱਥੇ ਕੇਸ ਨਹੀਂ ਉੱਗੇ ਹੋਏ, ਉਥੇ ਕੋਈ ਚਿੰਨ ਜਿਹਾ ਬਣਿਆ ਹੋਇਆ, ਏਦਾਂ ਜਾਪਦਾ ਜਿਵੇਂ ਕੋਈ ਮੋਹਰ ਲੱਗੀ ਹੋਵੇ, ਕੋਈ ਚਿੰਨ ਜਿਹਾ ਨਿਸ਼ਾਨੀ ਜੀ ਨਜ਼ਰ ਆਉਂਦੀ ਹੈ।
ਲਗੀ ਚੋਟ ਕੈ ਭਾਵਿਸ ਫੋਟ,
ਮਾਤਾ ਮੈਨੂੰ ਵੇਖ ਕੇ ਹੈਰਾਨੀ ਹੋਈ ਹੈ ਵੀ ਉਥੇ ਕੇਸ ਨਹੀਂ ਉੱਗੇ, ਉਥੇ ਕੋਈ ਚੋਟ ਲੱਗੀ ਸੀ ਮੈਨੂੰ ਛੋਟੇ ਹੁੰਦਿਆਂ, ਜਾਂ ਫਿਰ ਉਥੇ ਕਿਸੇ ਪ੍ਰਕਾਰ ਦਾ ਕੋਈ ਵਿਸਫੋਟ ਫੋੜਾ ਹੋਇਆ ਸੀ।
ਕੇਸ ਨ ਜਾਮੇ ਕੋਨੋ ਖੋਟ,
ਮਾਤਾ ਜੀ ਕੀ ਕਾਰਨ ਹੈ ਵੀ ਉਥੇ ਉਨੀ ਕੁ ਜਗ੍ਹਾ ਦੇ ਉੱਤੇ ਕੇਸ ਨਹੀਂ ਉੱਗੇ ਹੋਏ? ਮੈਂ ਪਹਿਲਾਂ ਵੀ ਕਈ ਵਾਰੀ ਕੰਘਾ ਕੀਤਾ ਪਰ ਅੱਗੇ ਕਦੇ ਧਿਆਨ ਨਾਲ ਨਹੀਂ ਵੇਖਿਆ, ਅੱਜ ਮੇਰਾ ਧਿਆਨ ਗਿਆ, ਅੱਜ ਮੈਂ ਸੁਭਾਵਕ ਵੇਖਿਆ ਕਿ ਉਨੀ ਕੁ ਜਗ੍ਹਾ ਦੇ ਉੱਤੇ ਕੇਸ ਨਹੀਂ ਉੱਗੇ ਹੋਏ।
ਸੁਣ ਰਾਨੀ ਸਭ ਕਹੋ ਬਿਰਤੰਤ, ਇੱਥੇ ਆਏ ਸਤਿਗੁਰ ਭਗਵੰਤ।
ਰਾਣੀ ਸਿਆਣੀ ਸੀ, ਉਹਨੇ ਉਸ ਵਕਤ ਆਪਣੇ ਪੁੱਤਰ ਦੇ ਸੰਸੇ ਦੀ ਨਿਵਿਰਤੀ ਵਾਸਤੇ ਫਿਰ ਗੁਰੂ ਘਰ ਦੀ ਮਹਿਮਾ ਆਪਣੇ ਪੁੱਤਰ ਨੂੰ ਦੱਸੀ। ਕਹਿਣ ਲੱਗੀ, ਤੇਰੇ ਜਨਮ ਤੋਂ ਪਹਿਲਾਂ ਦਾ ਬਚਨ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਾਡੇ ਇਸ ਇਲਾਕੇ ਦੇ ਵਿਚ ਚੱਲ ਕੇ ਆਏ ਸਨ।
ਤੋਰ ਪਿਤਾ ਗਮਨਿਓ ਤਿੰਨ ਪਾਸ,
ਤੇਰੇ ਪਿਤਾ ਔਰ ਮੈਂ ਅਸੀਂ ਦੋਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਚੱਲ ਕੇ ਹਾਜ਼ਰ ਹੋਏ।
ਸੁਤ ਬਾਂਛਤ ਕੀਨਤ ਅਰਦਾਸ,
ਤੇਰੇ ਪਿਤਾ ਨੇ ਅਰਦਾਸ ਕੀਤੀ, ਕਿਉਂਕਿ ਤੇਰਾ ਜਨਮ ਨਹੀਂ ਸੀ ਹੁੰਦਾ, ਤੇਰੇ ਜਨਮ ਵਾਸਤੇ ਪਿਤਾ ਜੀ ਨੇ ਅਰਦਾਸ ਕੀਤੀ, ਤੇਰੇ ਬਾਪੂ ਨੇ ਅਰਦਾਸ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ।
ਸੁਣ ਗੁਰ ਮੋਹਰ ਹੱਥ ਤੇ ਲਾਏ,
ਸੁਣ ਕੇ ਸਤਿਗੁਰਾਂ ਨੇ ਆਪਣੇ ਹੱਥ ਵਿਚ ਉਨ੍ਹਾਂ ਦੇ ਮੋਹਰ ਸੀ, ਉਹ ਮੋਹਰ ਤੇਰੇ ਪਿਤਾ ਦੇ ਪੱਟ ਦੇ ਉੱਤੇ ਲਾਈ।
ਚਿੰਨਤ ਸੁਤ ਹੋਏ ਸਿਰ ਉਪਜਾਏ,
ਔਰ ਉਨ੍ਹਾਂ ਨੇ ਬਚਨ ਕਿਹਾ ਕਿ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ, ਜਨਮ ਲੈ ਕੇ ਆਵੇਗਾ, ਉਹਦੇ ਮੱਥੇ ਦੇ ਉੱਤੇ ਸਾਡੀ ਇਸ ਮੋਹਰ ਦਾ ਚਿੰਨ ਹੋਵੇਗਾ। ਇਹ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ ਸਨ, ਉਨ੍ਹਾਂ ਦੇ ਬਚਨਾਂ ਨਾਲ ਹੀ ਤੇਰਾ ਜਨਮ ਹੋਇਆ, ਉਨ੍ਹਾਂ ਦੇ ਬਚਨਾਂ ਨਾਲ ਹੀ ਆ ਤੇਰੇ ਮੱਥੇ ਦੇ ਉੱਤੇ ਚਿੰਨ ਲੱਗਾ ਹੋਇਆ।
ਮੈਂ ਪਾਲਕ ਤਨ ਲਾਗੀ ਜੋਏ, ਸੋਏ ਸੀਸ ਪਰ ਜਾਨੋ ਸੋਏ,
ਰਾਜੇ ਰਾਮ ਰਾਏ ਦੇ ਯਾਨੀ ਕਿ ਤੇਰੇ ਪਿਤਾ ਦੇ ਸਰੀਰ ਦੇ ਉੱਤੇ ਜਿਹੜੀ ਉਹ ਮੋਹਰ ਦਾ ਨਿਸ਼ਾਨ ਲੱਗਾ ਸੀ, ਉਹੀ ਮੋਹਰ ਦਾ ਚਿੰਨ ਤੇਰੇ ਮੱਥੇ ਦੇ ਉੱਤੇ ਲੱਗਾ ਔਰ ਤੇਰਾ ਜਨਮ ਹੋਇਆ ਹੈ।
ਤੂੰ ਜਨਮਿਓ ਗੁਰਸਿੱਖ ਮਹਾਨਾ,
ਔਰ ਤੂੰ ਜਨਮਿਆ ਹੈ तू गुरु का सिख है क्योंकि गुरु दे बचना नाल तेरा जन्म होया।
सिर पर मोर लगे ते जाना
और तेरे मत्थे दे उत्ते जेड़ी ये मोर लगी आए दे तो जानिया जांदा साबित हुंदा है कि तू गुरु का सिख है, गुरु दे बचना नाल ही तेरा जन्म होया।
नृप सुत सुन के मन बिस्मायो,
राजे दे पुत्र ने यानी कि राजे रतन राय ने जदों अपनी मां कोलों ये गल सुनी ते सुन के हैरान होया। खालसा जी, अज कोई संसावादी संसा भी कर सकदा जे केवल दिमाग दे तल ते सोचेगा ते संसा करेगा भी प्यो दे शरीर दे उत्ते चिन्ह लाया पुत्र दे मत्थे ते किवें लग गया। जे ता दिमागी तल ते सोचेगा ते फिर सोचदा ही रहेगा, कुछ नहीं प्राप्त होएगा। पर जे श्रद्धा ते भावना धारण करके के मेरा गुरु समर्थ है, वो जो चाहे मर्जी कर सकदा है, वो मुरदियां नूं भी जवाल सकदा है, वो गूंगियां नूं भी बुला सकदा है। जे दिमागी तल ते सोचांगे ते फिर सोचदे ही रहांगे भी गूंगे किवें बोल सकदे ने, गूंगा किवें बोल सकदा है। पर जे भावना ते श्रद्धा होवेगी ते समर्थ गुरु दी समर्थता दे उत्ते किंतू नहीं होवेगा, समझ सकांगे कि मेरा समर्थ गुरु चाहे ते वो गूंगियां दे सिर ते छड़ी रख के उन्हां नूं बुलाने भी ला सकदा है, उन्हां कोलों बुलवा भी सकदा। समर्थ गुरु दे उत्ते किंतु नहीं हो सकदा, ते जेड़ा किंतु करदा अपने समर्थ गुरु दे कला दे उत्ते ओ गुरु का सिख नहीं हो सकदा। इत्थे राजे रतन राय ने जदों सुनिया, सुन के हैरान होया, ओदे मन दे विच इस तरह दा विस्माद जागया।
ए तो अद्भुत हित बतायो,
अद्भुत कारण दस्या। मैं तां कुछ होर ही सोचदा सी कि शायद मत्थे ते फोड़ा निकलिया सी जां किते मत्थे ते चोट लगी होवेगी, पर ये तां अद्भुत कारण दस्या अज मेरी माता ने।
हे जननी सो सतगुर कहा जिन मैं शक्ति पई आत्मा।
हे माता दस, ओ सतगुरु जी किथे ने जिन्हां दे बचना नाल मेरा जन्म होया, जेड़े एडी वड्डी शक्ति दे मालक ने, एडी वड्डी समर्था दे मालक ने, ऐसे समर्थ गुरु जी किथे हन।
दर्शन कर बे मन उमगायो जिनके बरते मोए निप जायो।
मैं उना दे दर्शन करना चाहुंदा, मेरे मन विच उमग जागी है, चाओ जागया है कि मैं उना दे दर्शन करा, दीदार करा जिन्हां दे बचना दे नाल मेरा जन्म होया। हे माता, ऐसे गुरुदेव ऐसे समर्थ गुरु जी दे दर्शन मैनू किथे होणगे।
रानी कयो सो बैकुंठ गए गादी पर तिनके सुत बए।
अगो रानी स्वर्णमती बोली, कहण लगी बेटा धन श्री गुरु तेग बहादुर साहब जी महाराज जी तां सचखंड चले गए ने, उन्हां ने बड़ा बड़ा साका कर विखाया दिल्ली दी धरती ते, शहादत दा जाम पी गए ने तिलक ते जंजू दी राखी करदिआं, और ओ आप सचखंड चले गए ने। हुण उन्हां दी जगह दे उत्ते उन्हां दे साहिबजादे उन्हां दे पुत्र गद्दी ते बैठे हन।
जन्मे पटने नगर मजारे,
और उन्हां दा प्रकाश श्री पटना साहिब दी धरती ते होया, जेड़े हुण इस वक्त गुरता गद्दी दे उत्ते मालक ने, उन्हां दा प्रकाश श्री पटना साहिब दी धरती ते होया।
वड्डे होए जाओ सुरत संभाले,
जदों वड्डे हो के उन्हां ने अपनी सुरत संभाली है।
देश पंजाब तो तिनकेरा तिस थल जाए टिके तिस बेरा।
पंजाब देश दे विच जो उन्हां दे पुरखां दा बुजुर्गां दा देश है, उस देश दे विच ओ पंजाब देश दे विच चले गए ने, जाके पंजाब देश दी उन्हां ने संभाल कीती, उत्थे ही जाके टिक गए ने।
अपने देश ते दूर बडेरे,
उन्हां दा देश पंजाब साडे इस देश तो बड़ी दूरी दे उत्ते है, जिथे इस वेले आपां बैठे हां इथों बहुत लम्मा पेंडा है जिथे इस वक्त श्री गुरु गोबिंद सिंह साहब जी विराजमान हन।
दिखियत गमने पंथ घनेरे,
बड़ा लम्मा पेंडा है, बड़ा दीर्घ पेंडा है, तय करके जाना पवेगा उन्हां तक।
रिप सुत सुन तेरे दे आनंदा ਜਗੀ ਦੇਖ ਬੇਚਾ ਬਿਲੰਦਾ।
ਰਾਜੇ ਰਾਮ ਰਾਏ ਦੇ ਪੁੱਤਰ ਯਾਨੀ ਕਿ ਰਤਨ ਰਾਏ ਦੇ ਮਨ ਦੇ ਵਿੱਚ ਭਾਵਨਾ ਜਾਗੀ, ਬੜਾ ਸੁਣ ਕੇ ਆਨੰਦਿਤ ਹੋਇਆ। ਚਲੋ ਨੌਵੇਂ ਪਾਤਸ਼ਾਹ ਜੀ ਦੀ ਜਗ੍ਹਾ ਤੇ ਉਨ੍ਹਾਂ ਦੇ ਸਾਹਿਬਜ਼ਾਦੇ ਗੱਦੀ ਦੇ ਮਾਲਕ ਨੇ ਤੇ ਉਨ੍ਹਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਇਹ ਜਗਿਆਸਾ ਰਾਜੇ ਰਤਨ ਰਾਏ ਦੇ ਮਨ ਦੇ ਵਿੱਚ ਜਾਗੀ ਹੈ, ਸਤਿਗੁਰੂ ਜੀ ਦੇ ਦਰਸ਼ਨਾਂ ਦੀ ਆਸ ਜਾਗੀ ਹੈ।
ਇਸ ਦਿਨ ਤੇ ਤਿਆਰੀ ਕਰਵਾਏ,
ਉਸੇ ਦਿਨ ਤੋਂ ਰਾਜੇ ਰਤਨ ਰਾਏ ਨੇ ਤਿਆਰੀ ਕਰਵਾਣੀ ਸ਼ੁਰੂ ਕਰ ਦਿੱਤੀ।
ਵਸਤ ਅਜਾਇਬ ਕੋ ਖੁਜਵਾਵਤ,
ਸੋਚਦਾ ਸਤਿਗੁਰਾਂ ਦੇ ਕੋਲ ਜਾਣਾ ਤੇ ਮਹਾਰਾਜ ਜੀ ਨੂੰ ਕੋਈ ਅਜਾਇਬ ਵਸਤੂਆਂ ਭੇਟ ਕਰਾਂ ਜਿਹੜੀਆਂ ਕਿਤੇ ਮਿਲਦੀਆਂ ਨਾ ਹੋਣ, ਅਨੋਖੀਆਂ ਵਸਤੂਆਂ ਉਹ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਾਂ। ਉਨ੍ਹਾਂ ਅਜਾਇਬ ਤੇ ਅਨੋਖੀਆਂ ਵਸਤੂਆਂ ਦੀ ਭਾਲ ਕਰਨੀ ਰਾਜੇ ਰਤਨ ਰਾਏ ਨੇ ਸ਼ੁਰੂ ਕਰ ਦਿੱਤੀ ਕਿ ਜਿਹੜੀਆਂ ਅਨੋਖੀਆਂ ਹੋਣ, ਅਜਾਇਬ ਵਸਤੂਆਂ ਹੋਣ ਔਰ ਕੀਮਤੀ ਤੇ ਦੁਰਲਭ ਤੇ ਨਾਇਬ ਹੋਣ, ਉਹ ਵਸਤੂਆਂ ਮੈਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨੀਆਂ ਨੇ। ਉਹ ਉਸ ਭਾਵਨਾ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਖੁਜਵਾਉਣ ਲੱਗਾ।
ਮਸਲਤ ਕਰਤ ਮੰਤਰੀਆਂ ਨੂੰ ਸੰਗ,
ਆਪਣੇ ਮੰਤਰੀਆਂ ਨਾਲ ਸਲਾਹਕਾਰਾਂ ਨਾਲ ਸਲਾਹ ਕਰਦਾ ਹੈ।
ਇੱਥੇ ਕੋਰਨ ਕਿਤਤ ਤੁਰੰਗ,
ਕਹਿਣ ਲੱਗਾ ਕਿ ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਭੇਟਾ ਕਰਨ ਵਾਸਤੇ ਵਧੀਆ ਘੋੜੇ ਲਵੋ, ਪੰਜ ਘੋੜੇ ਜਿਹੜੇ ਚੰਗੇ ਕੀਮਤੀ ਤੇ ਦੁਰਲਭ ਤੇ ਵਧੀਆ ਘੋੜੇ ਹੋਣ, ਚੰਗੀ ਨਸਲ ਦੇ ਹੋਣ, ਉਹ ਵਧੀਆ ਘੋੜੇ ਪੰਜ ਲੈ ਲਵੋ।
ਚੰਚਲ ਬਲੀ ਜਿਨ ਬੇਗ ਵਿਸਾਲੇ,
ਜਿਹੜੇ ਬੜੇ ਚੰਚਲ ਹੋਣ, ਬਲਵਾਨ ਹੋਣ ਤੇ ਜਦੋਂ ਦੌੜਨ ਤੇ ਏਦਾਂ ਦੌੜਨ ਕਿ ਹਵਾ ਨੂੰ ਵੀ ਪਿੱਛੇ ਛੱਡ ਜਾਣ। ਮਹਾਰਾਜ ਕਲਗੀਧਰ ਜੀ ਨੇ ਇਹੋ ਜਿਹੇ ਘੋੜਿਆਂ ਬਾਰੇ ਲਿਖਿਆ ਕਿ ਪੌਣ ਕੇ ਗੌਣ ਕੋ ਜਾਤ ਨਿਵਾਰੇ, ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਦੇਣ। ਇੰਨੀ ਤੇਜ਼ੀ ਨਾਲ ਚੱਲਣ ਵਾਲੇ ਘੋੜੇ ਚਾਹੀਦੇ ਹਨ।
ਹਰੀ ਦੀਨ ਕੰਚਨ ਕੋ ਡਾਲੇ,
ਔਰ ਉਹਨਾਂ ਦੇ ਉੱਤੇ ਜ਼ਰੀਦਾਰ ਸੋਹਣੇ ਬਸਤਰ ਪਾਏ ਹੋਣ, ਸੋਹਣੇ ਸੋਨੇ ਦੀਆਂ ਮੀਨਾਕਾਰੀ ਵਾਲੀਆਂ ਕੀਤੀਆਂ ਹੋਈਆਂ ਕਾਠੀਆਂ ਪਾਈਆਂ ਹੋਣ।
ਅਦਬੁਤਲੀ ਨਸ ਏਕ ਮਤੰਗ,
ਕਹਿੰਦੇ ਇਹੋ ਜਿਹੇ ਘੋੜੇ ਲੈ ਲਓ। ਕਹਿੰਦੇ ਫਿਰ ਰਾਜੇ ਰਤਨ ਰਾਏ ਨੇ ਸਤਿਗੁਰਾਂ ਵਾਸਤੇ ਇੱਕ ਅਦਭੁਤ ਹਾਥੀ ਵੀ ਖਰੀਦਿਆ। ਉਹ ਹਾਥੀ ਬੜਾ ਅਦਭੁਤ ਸੀ, ਜਿਹਦਾ ਨਾਮ ਆ ਰਾਜਗੁਰੂ ਕਲਗੀਧਰ ਨੇ ਬਾਅਦ ਵਿਚ ਪ੍ਰਸ਼ਾਦੀ ਹਾਥੀ ਰੱਖਿਆ ਸੀ ਨਾ, ਉਹ ਹਾਥੀ ਰਾਜੇ ਰਤਨ ਰਾਏ ਨੇ ਸਾਹਿਬ ਵਾਸਤੇ ਚਰਨਾਂ ਚ ਭੇਟ ਕੀਤਾ ਸੀ।
ਕਦ ਛੋਟੋ ਨੇ ਦੀਰਗ ਅੰਗ,
ਉਹ ਹਾਥੀ ਉਹ ਖਰੀਦਿਆ ਰਾਜੇ ਰਤਨ ਰਾਏ ਨੇ ਬਹੁਤ ਸਾਰਾ ਧਨ ਖਰਚ ਕੇ। ਉਹ ਹਾਥੀ ਕੋਈ ਬਹੁਤੇ ਲੰਮੇ ਵੱਡੇ ਦੀਰਘ ਆਕਾਰ ਦਾ ਨਹੀਂ ਸੀ, ਛੋਟੇ ਕੱਦ ਦਾ ਆਕਾਰ ਦਾ ਸੀ।
ਜਿੱਤੋ ਰੋਟ ਕਾ ਕੇਰ ਆਕਾਰ,
ਕਹਿੰਦੇ ਜਿੰਨੀ ਕੋ ਰੋਟੀ ਹੁੰਦੀ ਨਾ, ਜਿਵੇਂ ਰੋਟੀ ਦਾ ਆਕਾਰ ਹੁੰਦਾ ਹੈ।
ਸੁੰਦਰ ਹੁਤੋ ਸੁਪੈਦ ਲਿਲਾਰ,
ਕਹਿੰਦੇ ਉਹ ਰੋਟੀ ਦੇ ਸਮਾਨ ਸਫੇਦ ਰੰਗ ਦਾ ਮੱਥਾ ਸੀ ਉਹਦਾ। ਜਿੰਨੀ ਕੋ ਰੋਟੀ ਗੋਲ ਹੁੰਦੀ ਹੈ ਉਸੇ ਤਰ੍ਹਾਂ ਗੋਲ ਆਕਾਰ ਦੀ, ਮਾਨੋ ਸਮਝ ਲੋ ਵੀ ਹਾਥੀ ਦੇ ਮੱਥੇ ਦੇ ਉੱਤੇ ਰੋਟੀ ਚਮਕਦੀ ਸੀ, ਚਿੱਟੇ ਰੰਗ ਦਾ ਸਫੈਦ ਮੱਥਾ ਸੀ ਉਹਦਾ, ਰੋਟੀ ਦੇ ਆਕਾਰ ਵਾਂਗਰ ਗੋਲ ਆਕਾਰ ਸੀ।
ਤਿਸੀ ਸੁਪੈਦਾ ਕੀ ਜੁਬ ਧਾਰੇ, ਉਤਰੀ ਤਰੀ ਸੁੰਡ ਲਗ ਸਾਰੇ।
ਉਹ ਜਿਹੜਾ ਗੋਲ ਆਕਾਰ ਦਾ, ਰੋਟੀ ਦੇ ਆਕਾਰ ਦਾ ਚਟਾਕ ਸੀ ਨਾ ਹਾਥੀ ਦੇ ਮੱਥੇ ਦੇ ਉੱਤੇ, ਉਹਦੇ ਵਿਚੋਂ ਹੀ ਸਫੇਦੀ ਉਤਰੀ ਹੋਈ ਸੀ ਤੇ ਉਹ ਸਫੇਦੀ ਉਤਰ ਕੇ ਹਾਥੀ ਦੀ ਸੁੰਡ ਦੇ ਉੱਤੇ ਲਕੀਰ ਬਣੀ ਹੋਈ ਸੀ ਚਿੱਟੇ ਰੰਗ ਦੀ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਉਸ ਹਾਥੀ ਦਾ ਸਰੂਪ ਵਰਣਨ ਕਰਕੇ, ਸਾਡੀਆਂ ਅੱਖਾਂ ਸਾਹਮਣੇ ਉਹ ਹਾਥੀ ਦਾ ਰੂਪ ਵਰਣਨ ਕਰਕੇ ਵਿਖਾ ਵੀ ਰਹੇ ਨੇ, ਇਸ ਤਰ੍ਹਾਂ ਦਾ ਸੀ। ਕਹਿੰਦੇ ਉਹਦੇ ਵਿੱਚੋਂ ਸਫੇਦ ਰੰਗ ਦੀ ਇੱਕ ਧਾਰੀ ਨਿਕਲੀ ਹੋਈ ਸੀ, ਔਰ ਉਹ ਧਾਰੀ, ਉਹ ਲਕੀਰ ਹਾਥੀ ਦੀ ਸਾਰੀ ਸੁੰਡ ਦੇ ਉੱਤੇ ਲੰਮੀ, ਜਿੰਨੀ ਸੁੰਡ ਸੀ ਉੱਥੇ ਤੱਕ ਉਹ ਲਕੀਰ ਲੰਮੀ ਸੀ।
ਸਿਰ ਪਰ ਹੋਏ ਕਰ ਗਈ ਪਿਛਾਰੇ,
ਸੁੰਡ ਦੇ ਉੱਤੇ ਵੀ ਸੀ ਲਕੀਰ ਤੇ ਉਹ ਲਕੀਰ ਸਿਰ ਦੇ ਉੱਤੋਂ ਹੁੰਦਿਆਂ ਹੋਇਆ ਜਿਹੜੀ ਉਹਦੀ ਰੀੜ ਦੀ ਹੱਡੀ ਸੀ ਹਾਥੀ ਦੀ, ਉਸ ਰੀੜ ਦੀ ਹੱਡੀ ਦੇ ਵਿੱਚੋਂ ਨਿਕਲਦਿਆਂ ਨਿਕਲਦਿਆਂ ਜਿੱਥੇ ਤੱਕ ਹਾਥੀ ਦੀ ਪੂਛ ਦਾ ਅਖੀਰਲਾ ਸਿਰਾ ਹੈ ਉੱਥੇ ਤੱਕ ਉਹ ਚਿੱਟੇ ਰੰਗ ਦੀ ਲਕੀਰ ਦੀ ਧਾਰੀ ਨਜ਼ਰ ਆਉਂਦੀ ਹੈ।
ਲਾਂਗਲ ਮੂਲ ਤੀਕ ਇੱਕ ਸਾਰੇ,
ਹਾਥੀ ਦੀ ਸੁੰਡ ਤੋਂ ਸ਼ੁਰੂ ਹੋ ਕੇ ਹਾਥੀ ਦੀ ਜਿਹੜੀ ਪੂਛ ਦਾ ਅਖੀਰਲਾ ਸਿਰਾ ਹੈ ਉੱਥੇ ਤੱਕ ਉਹ ਲਕੀਰ ਪਿੱਠ ਤੋਂ ਹੁੰਦੇ ਹੋਇਆ ਉਸ ਚਿੱਟੇ ਰੰਗ ਦੀ ਸਫੇਦ ਰੰਗ ਦੀ ਲਕੀਰ ਨਜ਼ਰ ਆਉਂਦੀ ਹੈ।
ਆਪਣੇ ਆਕਾਰ ਸੁਕਾਰਾ ਸਾਰੂ,
ਬਾਕੀ ਜਿਹੜਾ ਆਕਾਰ ਸੀ ਹਾਥੀ ਦੇ ਸਰੀਰ ਦਾ ਉਹ ਕਾਲਾ ਸੀ, ਸਿਰਫ ਮੱਥਾ ਚਿੱਟਾ ਸੀ। ਉਹ ਵੀ ਓਨਾ ਕੁ ਜਿੰਨੀ ਕੁ ਰੋਟੀ ਗੋਲ ਹੁੰਦੀ ਹੈ ਨਾ, ਇੰਨਾ ਕੁ ਚਟਾਕ ਸੀ। ਉਹਦੇ ਵਿਚੋਂ ਹੀ ਸਫੇਦ ਰੰਗ ਦੀ ਧਾਰੀ ਪਿੱਛੇ ਨੂੰ ਵੀ ਗਈ ਹੋਈ ਤੇ ਸੁੰਡ ਤੱਕ ਵੀ ਆਈ ਹੋਈ ਸੀ। ਬਾਕੀ ਸਾਰਾ ਰੰਗ ਜਿਹੜਾ ਹਾਥੀ ਦੇ ਸਰੀਰ ਦਾ ਸੀ ਉਹ ਕਾਲਾ ਸੀ।
ਸਕਲ ਅੰਗ ਸੁੰਦਰ ਦੁਤਵਾਰੂ,
ਬਾਕੀ ਉਹਦੇ ਅੰਗ ਬੜੇ ਸੁੰਦਰ ਸਨ, ਦੁਤੀ ਵਾਲੇ ਆਭਾ ਵਾਲੇ ਸਨ।
ਹੁਣ ਸਿੱਖਿਆ ਦੇ ਭਲੇ ਸਿਖਾਇਓ,
ਫਿਰ ਉਸ ਹਾਥੀ ਨੂੰ ਸਿੱਖਿਆ ਦੇ ਕੇ ਬੜੀ ਭਲੀ ਪ੍ਰਕਾਰ ਨਾਲ ਉਹਨੂੰ ਸਿਖਾਇਆ ਹੋਇਆ।
ਕਰੈ ਸੁਨਰ ਜਿਮ ਚਾਹੇ ਕਰਾਇਓ,
ਤੇ ਕਹਿੰਦੇ ਜੋ ਉਹਦੇ ਕੋਲੋਂ ਕਰਵਾਉਣਾ ਚਾਹੁੰਦੇ ਸੀ ਨਰ, ਉਸੇ ਤਰ੍ਹਾਂ ਉਹ ਸਿੱਖਿਆ ਹੋਇਆ, ਉਸੇ ਤਰ੍ਹਾਂ ਦਾ ਉਹ ਕੰਮ ਕਰਦਾ ਹੈ।
ਸੁੰਡ ਬਿਕੈ ਗਏ ਲੇਤ ਮਸਾਲ, ਠੰਡ ਕਰੇ ਪ੍ਰਕਾਸ਼ ਵਿਸਾਲ।
ਇਸ ਹਾਥੀ ਦੇ ਗੁਣ ਨੇ ਕਿ ਆਪਣੀ ਸੁੰਡ ਦੇ ਵਿਚ, ਹਾਲਾਂਕਿ ਹਾਥੀ ਅੱਗ ਤੋਂ ਡਰਦਾ ਹੈ, ਪਰ ਇਹਦੀ ਸੁੰਡ ਦੇ ਵਿਚ ਅੱਗ ਦੀ ਮਸ਼ਾਲ ਪਕੜ ਲੈਂਦਾ। ਅੱਗ ਦੀ ਮਸ਼ਾਲ ਬਲੀ ਹੋਵੇ ਉਹਨੂੰ ਆਪਣੀ ਸੁੰਡ ਦੇ ਵਿਚ ਪਕੜ ਕੇ ਘੰਟਿਆਂ ਬੱਧੀ ਖਲੋਤਾ ਰਹਿੰਦਾ, ਪ੍ਰਕਾਸ਼ ਕਰਨ ਵਾਸਤੇ, ਰੋਸ਼ਨੀ ਕਰਨ ਵਾਸਤੇ।
ਕਰਤ ਰਹਿਤ ਨਿਪਕੇ ਸਿਰ ਚਵਰ,
ਫਿਰ ਆਪਣੀ ਸੁੰਡ ਦੇ ਵਿਚ ਚਵਰ ਲੈ ਕੇ ਉਹ ਚਵਰ ਹਾਥੀ ਰਾਜੇ ਦੇ ਸਿਰ ਦੇ ਉੱਤੇ ਕਰਦਾ ਰਹਿੰਦਾ। ਚਵਰ ਚਲਾਣਾ ਵੀ ਆਉਂਦਾ ਇਹਨੂੰ, ਤੇ ਬੜੇ ਪਿਆਰ ਨਾਲ ਚਵਰ ਚਲਾਉਂਦਾ, ਔਰ ਘੰਟਿਆਂ ਬੱਧੀ ਹਾਥੀ ਰਾਜੇ ਦੇ ਸਿਰ ਦੇ ਉੱਤੇ ਚਵਰ ਵੀ ਚਲਾਉਂਦਾ ਹੈ।
ਚਿਰਲੋ ਖਰੋ ਪਾਛਲੀ ਠੌਰ,
ਇੱਕ ਥਾਂ ਤੇ ਪਿਛਲੇ ਪਾਸੇ ਖਲੋਤਾ ਰਹਿੰਦਾ, ਆਰਾਮ ਨਾਲ ਮਸਤੀ ਨਾਲ ਖਲੋਤਾ ਚਵਰ ਕਰਦਾ ਹੈ।
ਜੇਤਕ ਤੀਰ ਚਲਾਵਨ ਕਰੈ, ਬੀਨ ਬੀਨ ਤਿੰਨੇ ਆਗੇ ਧਰੈ।
ਮੇਰੇ ਦੀ ਖਾਸੀਅਤ ਇਹ ਵੀ ਹੈ ਕਿ ਧਨਖ ਦੇ ਵਿਚੋਂ ਜਿੰਨੇ ਤੀਰ ਚਲਾਈ ਦੇ ਨੇ ਉਹ ਤੀਰ ਦੂਰ ਤੱਕ ਜਾਂਦੇ ਨੇ, ਸਾਰੇ ਤੀਰਾਂ ਨੂੰ ਆਪਣੀ ਸੁੰਡ ਦੇ ਵਿਚ ਚੁਣ ਚੁਣ ਕੇ ਇਕੱਠਿਆਂ ਕਰਕੇ ਵਾਪਸ ਰਾਜੇ ਦੇ ਕੋਲ ਲੈ ਆਉਂਦਾ।
ਇਤਿਆਦਿਕ ਗੁਣ ਜਿਸ ਮੈਂ ਘਨੇ,
ਇਤਿਆਦਿਕ ਹੋਰ ਵੀ ਅਨੇਕਾਂ ਪ੍ਰਕਾਰ ਦੇ ਗੁਣ ਨੇ ਇਸ ਹਾਥੀ ਦੇ ਅੰਦਰ।
ਆਏ ਕਰ ਤਿਸਿਗ ਭਨੇ,
ਕਹਿੰਦੇ ਆ ਕੇ ਉਸ ਹਾਥੀ ਦੇ ਗੁਣ ਰਾਜੇ ਰਤਨ ਰਾਏ ਕੋਲ ਦੱਸੇ ਗਏ।
ਅਸ ਅਦਭੁਤ ਸੁਣ ਮੈਂ ਪਤ ਨੰਦ,
ਰਾਜੇ ਰਤਨ ਰਾਏ ਨੇ ਜਦੋਂ ਸੁਣਿਆ ਕਿ ਐਸਾ ਅਦਭੁਤ ਹਾਥੀ ਹੈ, ਐਸਾ ਸੁੰਦਰ ਹਾਥੀ ਹੈ ਜਿਹਦੇ ਵਿਚ ਇਸ ਤਰ੍ਹਾਂ ਦੇ ਹੁਨਰ ਤੇ ਗੁਣ ਨੇ,
ਮੁਖ ਮੰਗਿਓ ਧਨ ਪਠਿਓ ਬਿਲੰਦ,
ਉਸ ਹਾਥੀ ਵਾਸਤੇ ਮੂੰਹ ਮੰਗਿਆ ਧਨ, ਜਿੰਨਾ ਪੈਸਾ ਉਹਨਾਂ ਨੇ ਮੰਗਿਆ ਜਿਹੜੇ ਉਹਦੇ ਮਾਲਕ ਸਨ, ਉਹਨਾਂ ਪੈਸਾ ਦੇ ਕੇ ਰਾਜਾ ਰਤਨ ਰਾਏ ਨੇ ਉਹ ਹਾਥੀ ਸਤਿਗੁਰਾਂ ਵਾਸਤੇ ਖਰੀਦ ਲਿਆ।
ਗੋਰੇ ਹਰਕਤ ਕਰ ਲੀਨੋ,
ਬੜੇ ਚਾਓ ਨਾਲ ਬੜੀ ਖੁਸ਼ੀ ਨਾਲ ਮਹਾਰਾਜ ਜੀ ਵਾਸਤੇ ਉਹ ਹਾਥੀ ਲਿਆ।
ਸਿੱਤਾ ਕ੍ਰਿਤ ਆਦਿ ਖਾਣ ਕੋ ਦੀਨੋ,
ਫਿਰ ਉਸ ਹਾਥੀ ਨੂੰ ਖੰਡ ਘਿਓ ਆਦਿ ਖਾਣ ਵਾਸਤੇ ਦਿੱਤਾ ਹੈ।
ਦੂਰ ਦੇਸ਼ ਤੇ ਇਹ ਮੰਗਵਾਏ,
ਔਰ ਬੜੀ ਦੂਰ ਦੇਸ਼ ਤੋਂ, ਕਿਤੇ ਦੂਰ ਦੇ ਇਲਾਕੇ ਤੋਂ ਇਹਨੂੰ ਮੰਗਵਾਇਆ ਹੈ।
ਚਾਹਤ ਚਿੱਤ ਸਤਿਗੁਰੂ ਰਜਾਇਬ,
ਔਰ ਚਾਹੁੰਦਾ ਹੈ ਰਾਜਾ ਰਤਨ ਰਾਏ ਕਿ ਐਸੀਆਂ ਸੁੰਦਰ ਵਸਤੂਆਂ ਸਤਿਗੁਰਾਂ ਨੂੰ ਭੇਟ ਕਰਕੇ ਮੈਂ ਸਤਿਗੁਰਾਂ ਨੂੰ ਰਿਝਾ ਲਵਾਂ, ਗੁਰੂ ਕਲਗੀਧਰ ਦੀ ਖੁਸ਼ੀ ਲੈ ਲਵਾਂ।
ਪੰਚ ਕਲਾ ਇੱਕ ਸ਼ਸਤਰ ਅਜਾਇਬ,
ਮੇਰੇ ਨੇ ਇੱਕ ਬੜਾ ਅਜਾਇਬ ਕੀਮਤੀ ਪੰਚ ਕਲਾ ਸ਼ਸਤਰ ਬਣਵਾਇਆ ਹੈ, ਬੜਾ ਸੁੰਦਰ ਹੈ, ਔਰ ਉਹ ਪੰਚ ਕਲਾ ਸ਼ਸਤਰ ਹੈ, ਅਦਭੁਤ ਸ਼ਸਤਰ ਹੈ।
ਤਿਆਰ ਕਰਾਇਓ ਅਰਪਣ ਸਾਹਿਬ,
ਮਹਾਰਾਜ ਜੀ ਨੂੰ ਅਰਪਣ ਕਰਨ ਵਾਸਤੇ ਉਹ ਪੰਚ ਕਲਾ ਸ਼ਸਤਰ ਤਿਆਰ ਕਰਵਾਇਆ।
ਰਹੇ ਗਾਤਰੇ ਬਣਿਓ ਕਿਰਪਾਨ,
ਜਦੋਂ ਗਾਤਰੇ ਵਿਚ ਪਾਇਆ ਜਾਂਦਾ ਤੇ ਕਿਰਪਾਨ ਬਣ ਕੇ ਰਹਿੰਦਾ। ਉਹ ਪੰਚ ਕਲਾ ਸ਼ਸਤਰ ਦੀ ਕਲਾ ਕੀ ਹੈ ਕਿ ਗਾਤਰੇ ਵਿਚ ਪਾਇਆ ਹੁੰਦਾ ਤੇ ਕਿਰਪਾਨ ਬਣ ਕੇ ਰਹਿੰਦਾ ਹੈ।
ਤੀਖਣ ਧਾਰ ਕਰੈ ਰਿਪਹਾਨ,
ਬੜੀ ਤਿੱਖੀ ਧਾਰ ਹੁੰਦੀ ਹੈ ਉਹਦੀ, ਜਿਹਦੇ ਤੇ ਕੀੜੀ ਵੀ ਚੱਲੇ ਤੇ ਕੱਟੀ ਜਾਏ ਤੇ ਦੁਸ਼ਮਣਾਂ ਦਾ ਨਾਸ ਕਰ ਦੇਵੇ, ਇਹੋ ਜੀ ਕਿਰਪਾਨ ਬਣੀ ਰਹਿੰਦੀ ਹੈ।
ਕਲ ਦਾਬੇ ਬਰਛੀ ਹੋ ਜਾਏ,
ਉਹਦੇ ਨਾਲ ਇੱਕ ਕਲਾ ਲੱਗੀ ਹੋਈ, ਬਟਨ ਲੱਗਾ ਹੋਇਆ, ਉਹ ਦੱਬੀਏ ਤੇ ਉਹਨੂੰ ਦੱਬਦਿਆਂ ਸਾਰ ਉਹ ਕਿਰਪਾਨ ਤੋਂ ਬਰਛੀ ਬਣ ਜਾਂਦਾ। ਇਹੋ ਜਿਹਾ ਸ਼ਸਤਰ ਹੈ ਉਹ ਪੰਚ ਕਲਾ, ਗਾਤਰੇ ਪਾਈ ਰੱਖੋ ਤੇ ਕਿਰਪਾਨ ਬਣਿਆ ਰਹਿੰਦਾ, ਫਿਰ ਬਟਨ ਦੱਬੋ, ਕਲਾ ਦੱਬੋ ਤੇ ਕਲਾ ਦਬਦਿਆਂ ਬਰਛੀ ਬਣ ਜਾਂਦਾ ਹੈ।
ਸਨਮੁਖ ਅਰੀ ਕੇ ਹੱਥੇ ਬਗਾਏ,
ਸਾਹਮਣੇ ਦੁਸ਼ਮਣ ਆਉਂਦਾ ਹੋਵੇ ਤੇ ਦੂਰੋਂ ਬਗਾ ਕੇ ਉਹਨੂੰ ਮਾਰਿਆ ਜਾ ਸਕਦਾ ਬਰਛੀ ਦੇ ਨਾਲ।
ਹੁਣ ਕਲ ਦਬੇ ਬਣੇ ਤਮਾਚਾ,
ਫੇਰ ਉਹਦੀ ਕਲਾ ਦਬੀਏ, ਉਹਦਾ ਬਟਨ ਦਬੀਏ ਤੇ ਤਮੰਚਾ ਬਣ ਜਾਂਦਾ ਉਹਦਾ। ਤਮੰਚਾ ਯਾਨੀ ਕਿ ਇੱਕ ਛੋਟਾ ਪਿਸਤਲ, ਪਿਸਤਲ ਬਣ ਜਾਂਦਾ ਉਹਦਾ ਇੱਕ ਛੋਟਾ।
ਗੁਲਕਾਂਡਾਰ ਹੱਥੇ ਰਣ ਮਾਚਾ,
ਉਹਦੇ ਚ ਗੋਲੀ ਪਾ ਕੇ ਫਿਰ ਗੋਲੀ ਚਲਾ ਕੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਮਾਰਿਆ ਜਾ ਸਕਦਾ।
ਤੀਖਣ ਪੁਨ ਕਟਾਰ ਬਣ ਜਾਏ,
ਫਿਰ ਬਟਨ ਦਬੋ ਤੇ ਉਹਦੀ ਕਟਾਰ ਵੀ ਬਣ ਜਾਂਦੀ, ਬੜੀ ਤਿੱਖੀ ਕਟਾਰ ਬਣ ਜਾਂਦੀ ਯਾਰ।
ਟਿਕ ਪਹੁੰਚੇ ਉਧਰ ਤਸਾਏ,
ਔਰ ਦੁਸ਼ਮਣ ਦੇ ਕੋਲ ਪਹੁੰਚ ਕੇ ਉਹਦੇ ਪੇੜ ਚ ਤਸਾ ਕੇ ਕਟਾਰ ਨੂੰ ਉਹਦੀਆਂ ਆਂਦੜਾਂ ਬਾਹਰ ਖਿੱਚ ਕੇ ਸੁੱਟੀਆਂ ਜਾ ਸਕਦੀਆਂ ਨੇ।
ਹੁਣ ਇੱਕ ਚੌਂਕੀ ਲਈ ਅਜਾਇਬ,
ਇਹਨਾਂ ਦਾ ਇੱਕ ਪੰਚ ਕਲਾ ਸ਼ਸਤਰ। ਕਲਾ ਦਬਦਿਆਂ ਕਦੇ ਬਰਛੀ ਬਣ ਜਾਂਦਾ, ਕਲਾ ਦਬਦਿਆਂ ਤਮੰਚਾ ਬਣ ਜਾਂਦਾ, ਕਲਾ ਦਬਦਿਆਂ ਕਿਰਪਾਨ ਬਣ ਜਾਂਦਾ ਤੇ ਕਲਾ ਦਬਦਿਆਂ ਹੀ ਕਟਾਰ ਵੀ ਬਣ ਜਾਂਦਾ ਹੈ। ਐਸਾ ਸੁੰਦਰ ਸ਼ਸਤਰ ਮਹਾਰਾਜ ਜੀ ਵਾਸਤੇ ਲਿਆ, ਫਿਰ ਇੱਕ ਚੌਂਕੀ ਲਈ, ਬੜੀ ਸੁੰਦਰ ਚੌਂਕੀ ਮਹਾਰਾਜ ਜੀ ਵਾਸਤੇ ਬਣਵਾਈ ਹੈ।
ਕਰਨ ਪ੍ਰਸੰਨ ਸਤਿਗੁਰੂ ਸਾਹਿਬ,
ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਪ੍ਰਸੰਨ ਕਰਨ ਵਾਸਤੇ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਬੜੀ ਸੁੰਦਰ ਚੌਂਕੀ ਤਿਆਰ ਕਰਵਾਈ ਹੈ।
ਜਬ ਇਸ ਕੀ ਕਲ ਦਾਬਨ ਕਰੇ,
ਉਹ ਚੌਂਕੀ ਦੇ ਵੀ ਨਾਲ ਬਟਨ ਲੱਗੇ ਹੋਏ, ਕਲਾ ਲੱਗੀ ਹੋਈ, ਕਹਿੰਦੇ ਜਦੋਂ ਉਹਦੀ ਕਲਾ ਦੱਬੀ ਜਾਂਦੀ ਹੈ,
ਪੁਤਲੀ ਚਾਰ ਨਿਕਸ ਤੈ ਫਿਰੇ,
ਉਹਦੇ ਵਿੱਚੋਂ ਚਾਰ ਪੁਤਲੀਆਂ ਨਿਕਲ ਕੇ ਬਾਹਰ ਆਉਂਦੀਆਂ ਹਨ ਤੇ ਉਹ ਟਿਕ ਜਾਂਦੀਆਂ ਹਨ।
ਚੌਪੜ ਕੋ ਵਿਛਾਏ ਤਿੰਨ ਆਗੇ,
ਕਹਿੰਦੇ ਉਹ ਜਿਹੜੀਆਂ ਪੰਜ ਚਾਰ ਪੁਤਲੀਆਂ ਨਿਕਲਦੀਆਂ ਨੇ ਵਿੱਚੋਂ, ਉਹ ਚੌਪੜ ਵਿਛਾ ਦਿੰਦੀਆਂ ਨੇ, ਉਸੇ ਚੌਂਕੀ ਦਾ ਚੌਪੜ ਬਣ ਜਾਂਦਾ। ਚੌਪੜ ਪੁਰਾਣੇ ਸਮੇਂ ਦੀ ਖੇਡ, ਜਿਵੇਂ ਅੱਜ ਕੱਲ ਸ਼ਤਰੰਜ ਆਦਿਕ ਹੁੰਦੇ ਨੇ, ਪੁਰਾਣੇ ਸਮੇਂ ਦੀ ਖੇਡ ਚੌਪੜ ਸੀ। ਕਹਿੰਦੇ ਚੌਪੜ ਬਣ ਜਾਂਦਾ ਹੈ, ਉਹਦਾ ਬਣ ਕੇ ਤਿਆਰ ਹੋ ਜਾਂਦਾ ਹੈ।
ਡਲ ਕੋ ਗਿਆ ਸੋ ਖੇਲਣ ਲੱਗੇ,
ਡਲ ਪਕੜ ਕੇ ਖੇਡਣ ਲੱਗ ਪੈਂਦੇ ਨੇ। ਬੜੀ ਸੁੰਦਰ ਚੌਂਕੀ ਇਸ ਪ੍ਰਕਾਰ ਦੀ ਤਿਆਰ ਹੋਈ ਹੈ।
ਬੁਨਲੀ ਨਸੇਕ ਜਾਮ ਕਟੋਰਾ,
ਖਾਲਸਾ ਜੀ ਇੱਕ ਬੜਾ ਕੀਮਤੀ ਕਟੋਰਾ, ਜਾਮ ਕਹਿੰਦੇ ਨੇ ਚੰਦ ਸੋਨੇ ਦਾ ਬਣਿਆ ਹੋਇਆ ਬੜਾ ਸੁੰਦਰ ਕਟੋਰਾ। ਔਰ ਇਸ ਕਟੋਰੇ ਦੀ ਵੀ ਖਾਸੀਅਤ ਹੈ ਕਿ ਇਸ ਕਟੋਰੇ ਵਿੱਚ ਆਕਾਸ਼ ਤੇ ਧਰਤੀ ਨੂੰ ਵੇਖ ਕੇ ਉਹਦਾ ਨਕਸ਼ਾ ਸਾਹਮਣੇ ਨਜ਼ਰ ਆ ਜਾਂਦਾ, ਦਿਸ਼ਾ ਨਜ਼ਰ ਆ ਜਾਂਦੀ ਹੈ, ਦਿਸ਼ਾ ਦਾ ਪਤਾ ਲੱਗ ਜਾਂਦਾ ਕਟੋਰੇ ਦੇ ਵਿੱਚੋਂ। ਐਸਾ ਇਹ ਤਿਲਸਮੀ ਜਿਹਾ ਕਟੋਰਾ ਉਹ ਰਾਜੇ ਰਤਨ ਰਾਏ ਨੇ ਮਹਾਰਾਜ ਜੀ ਵਾਸਤੇ ਤਿਆਰ ਕਰਵਾਇਆ ਹੈ।
ਇਨਿਤ ਦਰਬ ਦਿਓ ਨੈ ਥੋਰਾ,
ਇਹੋ ਜਿਹੀਆਂ ਕੀਮਤੀ ਚੀਜ਼ਾਂ ਬਣਾਉਣ ਵਾਸਤੇ ਮਾਇਆ ਵੀ ਬੜੀ ਖਰਚ ਹੋਣੀ ਸੀ, ਬਹੁਤ ਸਾਰਾ ਧਨ ਖਰਚ ਕੇ, ਮਾਇਆ ਖਰਚ ਕੇ ਇਹ ਸਾਰੀਆਂ ਅਦਭੁਤ ਚੀਜ਼ਾਂ ਇਹਨੇ ਤਿਆਰ ਕਰਵਾਈਆਂ ਨੇ।
ਇੱਥੇ ਆਦਿਕ ਵਸਤੂ ਸਮਝਾਏ,
ਆਦਿਕ ਸਾਰੀਆਂ ਵਸਤੂਆਂ ਇਕੱਠੀਆਂ ਕੀਤੀਆਂ ਹਨ।
ਰੁਚਰ ਵਿਭੂਖਣ ਖਚਿਤ ਕਰਾਏ,
ਔਰ ਬੜੀਆਂ ਰੁਚਰ ਸੁੰਦਰ ਵਿਭੂਖਣ ਗਹਿਣੇ ਉਹ ਮਹਾਰਾਜ ਸੱਚੇ ਪਾਤਸ਼ਾਹ ਲਈ ਕਢਵਾਏ ਹਨ।
ਬਹੁ ਅੰਬਰ ਬਹੁ ਵਿਦ ਕੇ ਲੀਨ,
ਪ੍ਰਕਾਰ ਦੇ ਅੰਬਰ ਵਸਤਰ ਜਿਹੜੇ ਉਸ ਇਲਾਕੇ ਵਿਚ ਕੀਮਤੀ ਕੱਪੜਾ ਮਿਲਦਾ, ਉਹ ਕੱਪੜਾ ਮਹਾਰਾਜ ਜੀ ਵਾਸਤੇ ਲਿਆ ਹੈ।
ਚਲ ਬੇਹਿਤ ਤਿਆਰੀ ਨਿਜ ਕੀਨ,
ਇਸ ਤਰ੍ਹਾਂ ਚੱਲਣ ਵਾਸਤੇ ਨੇ ਤਿਆਰੀ ਕੀਤੀ ਹੈ। ਐਸੀਆਂ ਇਹ ਸਾਰੀਆਂ ਸੁੰਦਰ ਸੁੰਦਰ ਵਸਤੂਆਂ ਲੈ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਦੀ ਕਾਂਖਾ ਆਪਣੇ ਹਿਰਦੇ ਚ ਧਾਰਨ ਕਰਕੇ, ਵੇਖੋ ਕਿੱਥੇ ਆਸਾਮ ਹੈ ਤੇ ਕਿੱਥੇ ਪੰਜਾਬ ਦਾ ਇਲਾਕਾ ਸ੍ਰੀ ਅਨੰਦਪੁਰ ਸਾਹਿਬ, ਇਨਾ ਲੰਮਾ ਪੈਂਡਾ ਰਾਜਾ ਰਤਨ ਰਾਏ ਤੈਅ ਕਰਕੇ ਆਇਆ ਕੇਵਲ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ, ਕਿ ਮਹਾਰਾਜ ਦਸਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਮੈਂ ਆਪਣਾ ਜੀਵਨ ਸਫਲਾ ਕਰ ਲਵਾਂ। ਐਸੀ ਭਾਵਨਾ ਧਾਰ ਕੇ ਰਾਜਾ ਰਤਨ ਰਾਏ ਗੁਰੂ ਚਰਨਾਂ ਚ ਹਾਜ਼ਰ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, दर्शन देख जीवा गुर तेरा,
दर्शन देख जीवा गुर तेरा, देख जीवा गुर तेरा,
दर्शन देख जीवा गुर तेरा, दर्शन देख जीवा गुर तेरा,
दर्शन देख जीवा गुर तेरा, देख जीवा गुर तेरा,
पूरन कर्म होए प्रभ मेरा, पूरन कर्म होए प्रभ मेरा,
पूरन कर्म होए प्रभ मेरा, पूरन कर्म होए प्रभ मेरा,
वाहे गुरु वाहे गुरु, वाहे गुरु वाहे गुरु,